views expressed on the preceding program may not necessarily be those of the owner or management of WTOR radio station.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਚੋਖੀ ਸਰਦੀ, ਗਰਮੀ, ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੋ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ, ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੌਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੋਨਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478962458986245।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Ta-da!
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood, new season Sunday, watch free on CBC Gem.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਟੋਰਾਂਟੋ ਵਿੱਚ ਚਾਕੂ ਮਾਰਨ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਰੂਪ 'ਚ ਜ਼ਖਮੀ। ਇਸ ਹਫ਼ਤੇ ਦੇ ਅੰਤ 'ਚ ਟੋਰਾਂਟੋ 'ਚ ਆਉਣ ਵਾਲੇ ਸ਼ਕਤੀਸ਼ਾਲੀ ਤੂਫਾਨ ਕਾਰਨ 20 cm ਤੱਕ ਬਰਫ਼ ਪੈ ਸਕਦੀ ਹੈ। PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਹਾਦਸੇ ਦਾ ਸ਼ਿਕਾਰ, ਸਾਬਕਾ ਮੁੱਖ ਮੰਤਰੀ ਸੁਰੱਖਿਅਤ। ਕੈਨੇਡਾ 333 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਵੱਲੋਂ ਚਾਕੂ ਮਾਰਨ ਦੀਆਂ 2 ਵੱਖ-ਵੱਖ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਬੁੱਧਵਾਰ ਸ਼ਾਮ ਨੂੰ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਪਹਿਲੀ ਘਟਨਾ ਰਾਤ 10 ਵਜੇ ਤੋਂ ਥੋੜੀ ਦੇਰ ਬਾਅਦ ਵਿਕਟੋਰੀਆ ਪਾਰਕ ਅਤੇ ਡੈਨਵੋਰਥ ਐਵੇਨਿਊ ਦੇ ਖੇਤਰ ਵਿੱਚ ਵਾਪਰੀ। ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਔਰਤ ਦੇ ਚਾਕੂ ਨਾਲ ਜ਼ਖਮੀ ਪਾਇਆ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਪੀੜਤ ਨੂੰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਤ ਕਰੀਬ 10:30 ਵਜੇ ਪੁਲਿਸ ਨੂੰ ਐਵੇਨਿਊ ਅਤੇ ਡੈਨਪੋਰਟ ਰੋਡ ਖੇਤਰ ਵਿੱਚ ਇੱਕ ਹੋਰ ਚਾਕੂ ਮਾਰਨ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਚਾਕੂ ਦੇ ਜ਼ਖਮ ਤੋਂ ਪੀੜਤ ਪਾਇਆ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਸਨੂੰ ਗੰਭੀਰ ਪਰ ਗੈਰ ਜਾਨ ਖਤਰੇ ਵਾਲੀ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਚਾਕੂ ਮਾਰਨ ਦਾ ਸਹੀ ਸਥਾਨ ਅਣਜਾਣ ਹੈ। ਇਸ ਛੁਰੇਬਾਜ਼ੀ ਦੇ ਸਬੰਧ ਵਿੱਚ ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਉਧਰ ਇੱਕ ਵਿਸ਼ਾਲ ਸ਼ਕਤੀਸ਼ਾਲੀ ਤੂਫਾਨ ਦੇ ਇਸ ਹਫ਼ਤੇ ਦੇ ਅੰਤ ਵਿੱਚ ਦੱਖਣ ਪੱਛਮੀ ਓਨਟਾਰੀਓ ਵਿੱਚ ਆਉਣ ਦੀ ਸੰਭਾਵਨਾ ਹੈ, ਜੋ ਆਪਣੇ ਨਾਲ ਇੱਕ ਹਫ਼ਤਾ ਘੱਟ 0 ਤਾਪਮਾਨ ਲਿਆ ਸਕਦਾ ਹੈ। ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਮੌਸਮ ਪ੍ਰਣਾਲੀ, ਜੋ ਅਮਰੀਕਾ ਤੋਂ ਉੱਤਰ ਪੂਰਬੀ ਦਿਸ਼ਾ ਵੱਲ ਵੱਧ ਰਹੀ ਹੈ, ਪਹਿਲਾਂ ਗ੍ਰੈਟ ਲੈਕਸ ਖੇਤਰ ਵਿੱਚ ਜਾਏਗੀ, ਜਿੱਥੇ ਇਹ ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਸਵੇਰ ਤੱਕ ਗੋਲਡਨ ਹਾਰਸ਼ੂਸ ਖੇਤਰ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਲਿਆਵੇਗੀ। ਕਮਜ਼ੋਰ ਪਰ ਅਜੇ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਘੱਟ ਦਬਾਅ ਵਾਲਾ ਸਿਸਟਮ ਵੀਰਵਾਰ ਨੂੰ ਦੱਖਣੀ ਓਨਟਾਰੀਓ ਨੂੰ ਤੂਫਾਨ ਵੱਲ ਲਿਜਾਣ ਲਈ ਤਿਆਰ ਹੈ। ਇਸ ਵਿੱਚ ਕੁਝ ਸੈਂਟੀਮੀਟਰ ਬਰਫ਼ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਆਉਣ ਦੀ ਸੰਭਾਵਨਾ ਹੈ। ਤੂਫਾਨ ਦੇ ਸ਼ਨੀਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਖਿੰਡੇ ਹੋਏ ਝੱਖੜ ਅਤੇ 59 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। CP24 ਦੇ ਮੌਸਮ ਵਿਗਿਆਨੀ ਬਿਲ ਕੋਲਟਰ ਨੇ ਕਿਹਾ ਕਿ ਬਰਫ਼ ਓਨਟਾਰੀਓ ਝੀਲ ਦੇ ਨਾਲ ਬਾਰਿਸ਼ਾਂ ਨਾਲ ਰਲ ਸਕਦੀ ਹੈ, ਜੋ ਸਪੈਕਟ੍ਰਮ ਦੇ ਹੇਠਲੇ ਸਿਰੇ ਤੇ ਇਕੱਠਾ ਹੋਣ ਲਈ ਰੱਖ ਸਕਦੀ ਹੈ। ਉਸਨੇ ਕਿਹਾ ਕਿ ਵਸਨੀਕਾਂ ਨੂੰ GTA ਦੇ ਬਹੁਤ ਸਾਰੇ ਹਿੱਸੇ ਵਿੱਚ 10 ਤੋਂ 20 cm ਅਤੇ ਲੇਕ ਓਨਟਾਰੀਓ ਦੇ ਨੇੜੇ ਖੇਤਰਾਂ ਵਿੱਚ 5 ਤੋਂ 10 cm ਦੀ ਉਮੀਦ ਕਰਨੀ ਚਾਹੀਦੀ ਹੈ। ਐਤਵਾਰ ਤੱਕ ਬਰਫ਼ਬਾਰੀ ਬੰਦ ਹੋ ਜਾਵੇਗੀ, ਪਰ ਧੁੱਪ ਦੇ ਬ੍ਰੇਕ ਦੇ ਨਾਲ ਬਦਲਵਾਈ ਵਾਲੇ ਦਿਨ ਤਾਪਮਾਨ -6°C ਤੱਕ ਘੱਟ ਜਾਵੇਗਾ। ਹਾਲਾਂਕਿ ਸਿਸਟਮ ਦੇ ਸਹੀ ਟਰੈਕ ਅਤੇ ਵਰਖਾ ਦੇ ਮਿਸ਼ਰਣ ਤੇ ਅਜੇ ਵੀ ਕੁਝ ਅਨਿਸ਼ਚਿਤਤਾ ਹੈ। ਸਾਡੇ ਮਾਡਲ ਇਸ ਗੱਲ ਤੇ ਸਹਿਮਤ ਹਨ ਕਿ ਇਹ ਤੂਫਾਨ ਤਾਪਮਾਨ ਲਈ ਇੱਕ ਗੇਮ ਬਦਲਣ ਵਾਲਾ ਹੈ। ਕੁਆਲਟਰ ਨੇ ਕਿਹਾ ਹੈ ਕਿ ਇਹ ਫਲਡ ਗੇਟਾਂ ਦੇ ਰੂਪ ਵਿੱਚ ਖੜਾ ਹੈ, ਜਿਸ ਦੇ ਪਿੱਛੇ ਐਤਵਾਰ ਅਤੇ ਅਗਲੇ ਕੰਮ ਦੇ ਹਫ਼ਤੇ ਬਹੁਤ ਸਾਰੇ ਹਿੱਸੇ ਵਿੱਚ ਕੌੜੀ ਠੰਡ ਹਵਾ ਖੇਤਰ ਵਿੱਚ ਫੈਲੇਗੀ। ਬਰਫ਼ ਅਤੇ ਮਿਸ਼ਰਣ ਦੇ ਇਹ ਸ਼ੁਰੂਆਤੀ ਵੀਕਐਂਡ ਦੇ ਧਮਾਕੇ ਤੋਂ ਬਾਅਦ ਸਾਨੂੰ ਇਸ ਠੰਡ ਦੇ ਅਜੇ ਤੱਕ ਦੇ ਸਭ ਤੋਂ ਠੰਡੇ ਮੌਸਮ ਲਈ ਇਕੱਠੇ ਹੋਣਾ ਪਵੇਗਾ। ਅੱਜ ਅਫਗਾਨਿਸਤਾਨ 'ਚ ਜ਼ੋਰਦਾਰ ਭੂਚਾਲ ਆਇਆ ਤੇ ਰਿਕਟਰ ਪੈਮਾਨੇ ਤੇ ਇਸ ਦੀ ਸ਼ਿੱਦਤ 6.1 ਨਾਪੀ ਗਈ ਹੈ। ਭੂਚਾਲ ਦੇ ਝਟਕੇ ਉੱਤਰੀ ਭਾਰਤ 'ਚ ਵੀ ਮਹਿਸੂਸ ਕੀਤੇ ਗਏ ਹਨ। ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2:30 ਆਏ ਭੂਚਾਲ ਦਾ ਕੇਂਦਰ ਕਾਬੁਲ ਤੋਂ 241 ਕਿਲੋਮੀਟਰ ਉੱਤਰ ਪੂਰਬ ਵੱਲ ਸੀ। ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਵਿਖੇ ਅੱਜ PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਦੀ ਗੱਡੀ ਸੰਗਮ ਵਿਖੇ ਕਾਰ ਨਾਲ ਟਕਰਾ ਗਈ। ਮੁਫਤੀ ਜੋ ਅੱਗੇ ਦੀ ਘਟਨਾ ਦੇ ਪੀੜਤਾਂ ਨੂੰ ਮਿਲਣ ਖਾਨਾਵਾਲ ਜਾ ਰਹੀ ਸੀ, ਇਹਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ ਉਨ੍ਹਾਂ ਦੇ ਨਿੱਜੀ ਸੁਰੱਖਿਆ ਵਿੱਚ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। PDP ਪ੍ਰਧਾਨ ਨੇ ਹਾਦਸੇ ਬਾਅਦ ਵੀ ਆਪਣੀ ਯਾਤਰਾ ਜਾਰੀ ਰੱਖੀ। ਉਧਰ ਭਾਰਤੀ ਮੂਲ ਦੇ 35 ਸਾਲਾ ਵਪਾਰਕ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ ਲਗਭਗ $6.5 million ਦੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਚਾਰਜਸ਼ੀਟ ਕੀਤਾ ਗਿਆ ਹੈ। ਸੁਖਵਿੰਦਰ ਧੰਜੂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਪਿਛਲੇ ਸਾਲ 26 ਸਤੰਬਰ ਨੂੰ ਓਨਟਾਰੀਓ ਸੂਬੇ ਦੇ ਨਿਆਗਰਾ ਐਂਡ ਦੀ ਲੇਕ 'ਚ ਕੁਇਨਸਟਿਨ ਲੈਵਿਨਸਟਨ ਬ੍ਰਿਜ ਬੰਦਰਗਾਹ ਦੇ ਮੁੱਢਲੇ ਨਿਰੀਖਣ ਬੂਥ ਤੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰਿਲੀਜ਼ ਵਿੱਚ ਕਿਹਾ ਸੀ ਕਿ ਡਰਾਈਵਰ ਨੇ ਉਸ ਦੇ ਟਰੱਕ ਅਤੇ ਟ੍ਰੇਲਰ ਦੀ ਸੈਕੰਡਰੀ ਜਾਂਚ ਲਈ ਰੈਫਰ ਕੀਤਾ ਗਿਆ ਸੀ। ਕਾਰਗੋ ਦੇ ਨਿਰੀਖਣ ਤੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ ਜਿਨ੍ਹਾਂ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਅਤੇ ਉਨ੍ਹਾਂ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਪੂਰੀ ਜਾਂਚ ਤੋਂ ਬਾਅਦ RCMP ਨੇ ਪਿਛਲੇ ਸਾਲ 19 ਦਸੰਬਰ ਨੂੰ ਬ੍ਰੈਂਪਟਨ ਨਿਵਾਸੀ ਤੰਜੂ ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਨਾਲ ਰੱਖਣ ਦਾ ਦੋਸ਼ ਲਾਇਆ ਸੀ। RCMP ਬਾਰਡਰ ਇੰਟਰਗ੍ਰੇਟਿਵ ਪ੍ਰੋਗਰਾਮ ਦੇ ਇੰਚਾਰਜ ਸੁਪਰਡੈਂਟ ਰਾਏ ਬਲੋਸਟਰਲੀ ਨੇ ਕਿਹਾ ਕਿ RCMP ਅਤੇ CBSE ਨੇ ਇੱਕ ਵਾਰ ਫਿਰ ਸਾਂਝੇ ਯਤਨਾਂ ਰਾਹੀਂ ਨਸ਼ੀਲੇ ਪਦਾਰਥ ਦੇ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਮਿਲ ਕੇ ਕੰਮ ਕਰਨ ਵਿੱਚ ਲਗਾਤਾਰ ਵਚਨਬੱਧ ਦਾ ਪ੍ਰਦਰਸ਼ਨ ਕੀਤਾ ਹੈ। ਰਿਲੀਜ਼ ਅਨੁਸਾਰ ਤੰਜੂ ਨੂੰ ਸਖ਼ਤ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਅਤੇ ਉਸਦੀ ਅਗਲੀ ਸੁਣਵਾਈ 2 ਫਰਵਰੀ ਨੂੰ ਓਨਟਾਰੀਓ ਦੇ ਸੈਂਟ ਕੈਥਰੀਜ਼ਨ ਵਿਖੇ ਤੈਅ ਕੀਤੀ ਗਈ ਹੈ। ਇਸ ਬੁਲੇਟਿਨ ਦੀਆਂ ਚੋਣੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਵਿੱਚ ਚਾਕੂ ਮਾਰਨ ਦੀਆਂ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਰੂਪ 'ਚ ਜ਼ਖਮੀ। ਇਸ ਹਫ਼ਤੇ ਦੇ ਅੰਤ 'ਚ ਟੋਰਾਂਟੋ 'ਚ ਆਉਣ ਵਾਲੇ ਸ਼ਕਤੀਸ਼ਾਲੀ ਤੂਫਾਨ ਕਾਰਨ 20 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। PDP ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਹਾਦਸੇ ਦਾ ਸ਼ਿਕਾਰ, ਸਾਬਕਾ ਮੁੱਖ ਮੰਤਰੀ ਸੁਰੱਖਿਅਤ। ਕੈਨੇਡਾ 333 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ TV ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TV ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ TV ਐਂਡ ਅਪਲਾਈਐਂਸਿਸ 905-450-2828-9054-50-2828।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTOR 770 AM, your trusted source for news and information. Here comes your host Ramanjit Sidhu with the current affairs.
The current affairs ke vich thoda bahut bahut swagat hai, main Ramanjit Singh Sidhu. Aaj din veerwar Thursday 11 January 2024 te sveer de 7:13 Steve Martin Hollywood actor ne ਸਟੀਵ ਮਾਰਟਿਨ ਹੋਰਾਂ ਦੀ ਇੱਕ ਕੋਟੇਸ਼ਨ ਪੜ੍ਹਨ ਨੂੰ ਮਿਲੀ ਜਿਹਦੇ ਵਿੱਚ ਦਿਲੋਂ ਦਿਮਾਗ ਦੇ ਰਾਜ਼, ਦਿਲ ਤੇ ਦਿਮਾਗ, ਹਾਲਾਂਕਿ ਦਿਲ ਸਿਰਫ ਖੂਨ ਨੂੰ ਰਵਾਨਗੀ ਦੇਣ ਦਾ ਇੱਕ ਅੰਗ ਹੈ, ਇੱਕ ਯੰਤਰ ਹੈ, ਪਰ ਇਹਦੇ ਨਾਲ ਅਸੀਂ ਭਾਵਨਾਵਾਂ ਜੋੜੀਆਂ ਹੋਈਆਂ ਨੇ। ਭਾਵਨਾਵਾਂ ਤਾਂ ਸਾਰੀਆਂ ਦਿਮਾਗ 'ਚ ਹੁੰਦੀਆਂ, ਜਾਂ ਭਾਵਨਾਵਾਂ ਦੀ ਇੰਟਰਪ੍ਰੀਟੇਸ਼ਨ ਹੈ ਔਰ ਉਹਨਾਂ ਦੀ ਟ੍ਰਾਂਸਲੇਸ਼ਨ ਹੈ ਤੇ ਉਹਨਾਂ ਦੀ ਮੈਨੀਫੈਸਟੇਸ਼ਨ ਹੈ, ਇਹ ਦਿਮਾਗ ਦੇ ਜ਼ਰੀਏ ਹੁੰਦੀ ਹੈ। ਪਰ ਦਿਮਾਗ ਆਪ ਕੁਛ ਨਹੀਂ ਕਰਕੇ ਦਿਖਾਉਂਦਾ, ਉਹ ਤਾਂ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦਾ। ਚਮੜੀ, ਅੱਖਾਂ, ਕੰਨ, ਉਤਸਾਹ ਜੁੜੇ ਹੁੰਦੇ ਨੇ। ਆਖਿਰ ਦਿਲ ਦੇ ਨਾਲ ਭਾਵਨਾਵਾਂ ਕਿਉਂ ਜੋੜਦੇ? ਸ਼ਾਇਦ ਇਹਦਾ ਕਾਰਨ ਇਹ ਵੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਜੱਫੀ ਪਾਉਂਦੇ ਹਾਂ ਤੇ ਉਦੋਂ ਦਿਲ ਦੀ ਧੜਕਣ ਮਹਿਸੂਸ ਕਰਦੇ ਹਾਂ ਤੇ ਸ਼ਾਇਦ ਦਿਲ ਦੇ ਵਿੱਚ ਭਾਵਨਾਵਾਂ ਨੂੰ ਵੀ ਅਸੀਂ ਪਾ ਕੇ ਬੈਠੇ ਹਾਂ ਕਿ ਜਜ਼ਬਾਤ ਨੇ ਦਿਲ ਦਾ। ਤੇ ਕਹਿੰਦੇ ਸਹੀ ਫੈਸਲਾ ਦਿਲ ਦੀ ਆਵਾਜ਼ ਨਾਲ ਹੁੰਦਾ ਤੇ ਦਿਮਾਗ ਉਹਨੂੰ ਕੈਲਕੂਲੇਟ ਕਰਕੇ ਦੱਸਦਾ ਨਫਾ ਨੁਕਸਾਨ। ਹਾਲਾਂਕਿ ਮੇਰਾ ਆਪਣਾ ਹੀ ਇਹ ਕਹਿਣਾ ਹੁੰਦਾ, ਤੁਸੀਂ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਸੁਣਿਆ ਹੋਣਾ ਕਿ ਦੁਨੀਆ ਸਹੀ ਔਰ ਗਲਤ ਨਹੀਂ ਦੇਖਦੀ, ਜਾਂ ਅਸੀਂ ਜਿਸ ਢਾਂਚੇ ਵਿੱਚ ਰਹਿੰਦੇ ਹਾਂ ਉਹਦੇ ਵਿੱਚ ਸਹੀ ਤੇ ਗਲਤ ਦੀ ਬਜਾਏ ਅਸੀਂ ਨਫਾ ਤੇ ਨੁਕਸਾਨ ਦੇਖਦੇ ਹਾਂ। ਜਿੱਥੇ ਨਫਾ ਉਹ ਗਲਤ ਵੀ ਠੀਕ ਹੈ ਤੇ ਜਿੱਥੇ ਨੁਕਸਾਨ ਹੈ ਉੱਥੇ ਸਹੀ ਵੀ ਗਲਤ ਹੈ। ਸਿਰਫ ਇਹ ਦੇਖੋ ਕਿ ਮੇਰੀ ਬਦਲੀ 'ਚ ਆਟਾ ਕਿੰਨਾ ਆਉਂਦਾ, ਮੇਰੇ ਖੀਸੇ 'ਚ ਕਿੰਨੇ ਸਿੱਕੇ ਖਣਕਦੇ ਹੋਏ ਹੋਰ ਜਾ ਪੈਂਦੇ ਨੇ, ਤੇ ਜੇ ਪੈਸਾ ਆ ਰਿਹਾ ਤੇ ਸਭ ਠੀਕ ਹੈ, ਜੇ ਪੈਸਾ ਜਾ ਰਿਹਾ ਕਿ ਸਭ ਗਲਤ ਹੈ। ਹੁਣ ਇਹਦੇ ਵਿੱਚ ਜ਼ਮੀਰ ਆ ਜਾਂਦਾ ਹੈ। ਉਹ ਕਹਿੰਦੇ ਆ ਦ ਕੌਨਸ਼ੀਅਸ ਮਾਇੰਡ ਇਜ਼ ਦੀ ਐਡੀਟਰ ਐਂਡ ਦ ਸਬ ਕੌਨਸ਼ੀਅਸ ਮਾਇੰਡ ਇਜ਼ ਦੀ ਰਾਈਟਰ। ਜਿਹੜਾ ਰਾਈਟਰ ਹੈ, ਕ੍ਰੀਏਟਿਵ ਰਾਈਟਰ ਹੈ, ਉਹ ਦਿਲ ਚੋਂ ਲਿਖਦਾ। ਸਬ ਕੌਨਸ਼ੀਅਸਨੈਸ ਅਵਚੇਤਨ ਅਵਚੇਤਨ ਅਰਧ ਚੇਤਨ ਅਵਸਥਾ, ਸਾਡਾ ਜਿਹੜਾ ਸਭ ਤੋਂ ਵਧੀਆ ਗਿਆਨ ਹੈ ਉਹ ਅਵਚੇਤਨ ਚ ਪਿਆ ਹੁੰਦਾ। ਮਨੁੱਖ ਕਹਿੰਦੇ ਆ 5 ਸਾਲ ਦੀ ਉਮਰ ਤੱਕ 60% ਜਾਣਕਾਰੀ ਹਾਸਲ ਕਰ ਜਾਂਦਾ ਆਪਣਾ ਜ਼ਿੰਦਗੀ ਜਿਉਣ ਵਾਲੀ। ਉਹ ਤੋਂ ਬਾਅਦ ਤਾਂ ਬਹੁਤ ਟੌਪ ਦਾ ਹੀ ਕੋਈ ਸਕਾਲਰ ਬਣਦਾ ਜਿਹੜਾ ਬਾਅਦ ਦੇ ਸਾਲਾਂ ਚ ਸਿੱਖਦਾ। ਅਸੀਂ 5 ਸਾਲਾਂ ਦੀ ਉਮਰ ਤੱਕ 60% ਨੌਲੇਜ ਆਪਣੇ ਜੀਵਨ ਨੂੰ ਜਿਉਣ ਦੀ ਹਾਸਲ ਕਰ ਚੁੱਕੇ ਹੁੰਦੇ ਹਾਂ। ਹੁਣ 5 ਸਾਲ ਦੀ ਉਮਰ ਵਿੱਚ ਜਿਹੜਾ ਗਿਆਨ ਹੈ ਉਹਦੇ ਵਿੱਚ ਚੁਸਤ ਚਲਾਕੀਆਂ ਹੈ ਨਹੀਂ ਗਿਆ, ਉਹ ਸਬ ਕੌਨਸ਼ੀਅਸਨੈਸ ਦੀ ਨੌਲੇਜ ਹੈ, ਅਵਚੇਤਨ ਮਨ ਦਾ ਗਿਆਨ ਹੈ ਜੋ ਬੱਚਾ ਅਵਚੇਤਨ ਹੋ ਕੇ ਸਿੱਖਦਾ, ਬੋਲੀ ਅਵਚੇਤਨ ਹੋ ਕੇ ਸਿੱਖ ਲੈਂਦਾ। ਉਹ ਤੇ ਬਾਅਦ ਚ ਹੋਰ ਬੋਲੀ ਸਿੱਖੋ, ਗ੍ਰਾਮਰਾਂ ਵਿੱਚ ਹੀ ਉਟਾ ਖਾਈ ਜਾਈਦੀ ਆ, ਫਸਟ ਟੈਂਸ ਸੈਕਿੰਡ ਟੈਂਸ ਥਰਡ ਡਿਗਰੀ ਫੋਰਥ ਡਿਗਰੀ ਪਤਾ ਨੀ ਕੀ ਕੁਛ ਹੁੰਦਾ ਸੀ। ਮੈਂ ਤਾਂ ਸਿੱਧੇ ਕਹਿੰਦੇ ਹੁੰਦੇ ਸੀ ਕਿ ਪੁੱਟ ਨੂੰ ਭਰਾਵਾ, ਸਾਨੂੰ ਤਾਂ ਮੇਰੀ ਸਮਝ ਨੀ ਪੈ ਰਿਹਾ ਪੰਜਾਬੀ ਚ, ਮੈਨੂੰ ਕਦੇ ਟੈਂਸ ਕਦੇ ਵਰਬ ਦੀ ਫਾਰਮ ਕਦੇ ਉਹ ਫਾਰਮ, ਇਹ ਕਦੇ ਲੋੜ ਹੀ ਨੀ ਪਈ। ਤੇ ਅੰਗਰੇਜ਼ੀ ਚ ਕਹਿੰਦੇ ਜੀ ਬਿਨਾਂ ਟੈਂਸਾਂ ਤੋਂ ਅੰਗਰੇਜ਼ੀ ਨਹੀਂ ਆਉਣੀ। ਆਪਣੇ ਬਹੁਤ ਐਸਾ ਉਦੇਸ਼ ਹੈ ਤੇ ਜਿਹੜੇ ਲੋਕ ਆਏ ਉਹਨਾਂ ਦਾ ਪਾ ਇਸ ਚੀਜ਼ ਨਾਲ ਪਿਆ ਹੋਣਾ। ਇਹ ਹੈ ਸਬ ਕੌਨਸ਼ੀਅਸਨੈਸ ਤੇ ਕੌਨਸ਼ੀਅਸਨੈਸ ਦਾ। ਹੁਣ ਐਡੀਟਰ ਕੀ ਹੈ? ਜਿਹੜਾ ਕ੍ਰੀਏਟਿਵ ਰਾਈਟਰ ਹੈ ਉਹ ਦਿਲੋਂ ਲਿਖਦਾ, ਤੇ ਐਡੀਟਰ ਕੀ ਹੈ? ਜੋ ਹਿਸਾਬ ਕਿਤਾਬ ਲਾ ਕੇ ਅਖਬਾਰ ਵਿੱਚ ਕਿਤਾਬ ਵਿੱਚ ਇੰਨੀ ਕੁ ਥਾਂ ਆ, ਇੰਨੇ ਕੁ ਦੇ ਹਿਸਾਬ ਨਾਲ ਏਦਾਂ ਸੈੱਟ ਕਰਦਾ। ਜਦੋਂ ਅਸੀਂ ਕਾਂਟ ਛਾਂਟ ਕਰਕੇ ਉਹਨੂੰ ਪ੍ਰੈਜੈਂਟੇਬਲ ਬਣਾ ਲੈਂਦੇ ਹਾਂ ਆਪਣੇ ਥੋਟਸ ਨੂੰ, ਉਦੋਂ ਅਸੀਂ ਐਡੀਟਰ ਹੋ ਜਾਂਦੇ ਹਾਂ ਤੇ ਕੌਨਸ਼ੀਅਸ ਹੋ ਜਾਂਦੇ ਹਾਂ ਕਿ ਮੈਂ ਲੋਕਾਂ ਚ ਕੀ ਬੋਲਣਾ ਤੇ ਯਾਰਾਂ ਦੋਸਤਾਂ ਚ ਮੈਂ ਕਿਵੇਂ ਬੋਲਣਾ। ਜਦੋਂ ਮੈਂ ਯਾਰਾਂ ਦੋਸਤਾਂ ਚ ਬੈਠ ਕੇ ਗੱਲ ਕਰਨਾ ਉਦੋਂ ਤਾਂ ਮੈਂ ਰਾਈਟਰ ਹਾਂ, ਜਦੋਂ ਮੈਂ ਜਾ ਕੇ ਰੇਡੀਓ ਤੇ ਬੋਲਣ ਲੱਗਦਾ ਉਦੋਂ ਮੈਂ ਐਡੀਟਰ ਬਣ ਜਾਂਦਾ। ਮੇਰੇ ਵਿੱਚ ਵੀ ਇਹੀ ਫਰਕ ਆ, ਮੇਰੀ ਕੁਆਲਿਟੀ ਡਾਊਨ ਹੋਊਗੀ। ਮੇਰੇ ਨਾਨਾ ਜੀ ਇੱਕ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵਟ ਇਜ਼ ਦੀ ਡੈਫੀਨੇਸ਼ਨ ਆਫ ਬੈਸਟ ਫਰੈਂਡ, ਕਹਿੰਦੇ ਵੇਅਰ ਯੂ ਕੈਨ ਡੂ ਦਾ ਲੂਜ਼ ਟਾਕ, ਮਤਲਬ ਜਿੱਥੇ ਤੁਹਾਨੂੰ ਇਹ ਯਕੀਨ ਹੋਵੇ ਕਿ ਜੋ ਮੈਂ ਕਿਹਾ ਉਹ ਇੱਥੇ ਸਹੀ ਮਾਇਨੇ ਦੇ ਵਿੱਚ ਸਮਝਿਆ ਜਾਊਗਾ, ਉਹ ਯਾਰੀ ਹੈ। ਬਾਕੀ ਦਾ ਹਿਸਾਬ ਕਿਤਾਬ ਆ, ਉਹਦਾ ਗੱਲ ਦਾ ਕੋਈ ਮਤਲਬ ਹੋਰ ਆ, ਕੱਢ ਕੋਈ ਹੋਰ ਲੈਂਦਾ, ਬਣਾ ਕੇ ਕੋਈ ਹੋਰ ਹੀ ਪੇਸ਼ ਕਰ ਦਿੰਦਾ। ਸਿਆਸਤ ਵਿੱਚ ਤਾਂ ਅਕਸਰ ਕਹਿੰਦੇ ਆ ਕਿ ਮੈਂ ਜੋ ਕਿਹਾ ਸੀ ਉਹ ਨਹੀਂ, ਉਹ ਤਾਂ ਤੋੜ ਮਰੋੜ ਕੇ ਪੇਸ਼ ਕਰਤਾ। ਅਸੀਂ ਤੋੜ ਮਰੋੜ ਕੇ ਪੇਸ਼ ਕਰਦੇ ਹਾਂ, ਪਰ ਜਿਗਰੀ ਯਾਰ ਬਿਨਾਂ ਬੋਲਿਆ ਵੀ ਤੁਹਾਡੀ ਗੱਲ ਸਮਝ ਜਾਂਦਾ, ਗਲਤ ਗੱਲ ਵਿੱਚੋਂ ਵੀ ਸਹੀ ਮਾਇਨੇ ਪਕੜ ਲੈਂਦਾ। ਉੱਥੇ ਦਿਲ ਦੀ ਰਮ ਤੋਂ ਜੁੜੀ ਹੁੰਦੀ ਆ, ਗੱਲਾਂ ਦਿਲ ਤੱਕ ਤਾਂ ਲੈ ਕੇ ਗਿਆ ਕਿਉਂਕਿ ਅਸੀਂ ਪੋਲੀਟਿਕਸ ਦੀਆਂ ਗੱਲਾਂ ਕਰਨੀਆਂ ਨੇ, ਤੇ ਪੋਲੀਟਿਕਸ ਤੇ ਰੈਵੋਲਿਊਸ਼ਨਰੀ ਤੇ ਫਰੀਡਮ ਫਾਈਟਰ ਚ ਕੀ ਫਰਕ ਹੈ? ਜਿਵੇਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਲਈਏ, 3-4 ਦਿਨ ਹੋ ਗਏ ਮੇਰੇ ਦਿਮਾਗ ਚ ਘੁੰਮੇ ਜਾਂਦੇ ਨੇ। ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਕੋਈ ਬੈਨੀਫਿਟ ਨਾਂ ਦੀ ਚੀਜ਼ ਦਾ ਇਲਮ ਤੱਕ ਨਹੀਂ, ਬਸ ਸਾਡੇ ਨੋਹ ਖਿੱਚ ਦੋ, ਸਾਡੇ ਨੋਹਾਂ ਦੇ ਵਿਚਾਲੇ ਸੂਈ ਮਾਰ ਦੋ, ਸਾਡਾ ਜਮੂਰ ਗਰਮ ਕਰਕੇ ਸਕਿਨ ਨੋਚ ਨੋਚ ਕੇ ਮਾਸ ਖਿੱਚ ਲਓ, ਪਰ ਅਸੀਂ ਲੋਕਾਂ ਦੇ ਨਾਲ ਖੜੇ ਹਾਂ। ਤੇ ਇੱਕ ਲੋਕ ਉਹ ਨੇ ਜਿਹੜੇ ਲੋਕਾਂ ਦੀ ਸੇਵਾ ਦਾ ਦਾਅਵਾ ਕਰਕੇ ਵੱਡੀਆਂ ਮਰਸਡੀਜ਼ ਕਾਰਾਂ ਚ ਬਹਿੰਦੇ ਆ, ਮੈਕਬਾਖ ਚ ਬਹਿੰਦੇ ਨੇ, ਰੋਲਸ ਰੋਇਸ ਚ ਬਹਿੰਦੇ ਆ, ਕੋਟ ਪੈਂਟਾਂ ਟਾਈਆਂ ਲਾਉਂਦੇ ਆ, ਗੰਦੇ ਮੰਦੇ ਸੌਦੇ ਕਰਦੇ ਆ ਤੇ ਸਾਰੀ ਸਾਰੀ ਕੌਮ ਵੇਚ ਜਾਂਦੇ ਆ ਪੈਨਸ਼ਨਾਂ ਵੀ ਲੈ ਲੈਂਦੇ ਆ। ਪੋਲੀਟੀਸ਼ੀਅਨ, ਸਟੇਟਸਮੈਨ ਐਂਡ ਪੈਟਰੀਅਟ ਤਿੰਨਾਂ ਦੇ ਵਿੱਚ ਦੇਖੋ ਕਿੰਨਾ ਫਰਕ ਹੈ। ਤੇ ਰਾਮ ਪ੍ਰਸਾਦ ਬਿਸਮਿਲ ਦਾ ਮੈਂ ਤਾਂ ਨੀ ਕਹਿੰਦਾ ਕਿ ਉਹ ਉਲਾਂਭਾ ਦੇਣ ਵਾਲੀ ਸ਼ਖਸੀਅਤ ਨੇ, ਪਰ ਉਹਨਾਂ ਦੇ ਕੁਝ ਲਾਈਨਾਂ ਆ ਮੇਰੇ ਅੰਦਰ ਬੜੀਆਂ ਗੂੰਜ ਪਾ ਰਹੀਆਂ ਸੀ ਕਈ ਦਿਨਾਂ ਤੋਂ, ਮੈਂ ਪਰੇਸ਼ਾਨ ਹੋ ਰਿਹਾ ਯਾਦ ਕਰਕੇ। ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਵੀ ਸਾਂਝੀਆਂ ਕਰ ਲੈਂਦੇ। ਦੂਰ ਤੱਕ ਯਾਦ ਵਤਨ ਆਈ ਥੀ ਸਮਝਾਨੇ ਕੋ, ਦੂਰ ਤੱਕ ਯਾਦ ਵਤਨ ਆਈ ਥੀ ਸਮਝਾਨੇ ਕੋ। ਜ਼ਿੰਦਗੀ ਦਾ ਰਾਹ ਵਤਨ ਦੀ ਯਾਦ ਨੇ ਦੱਸਿਆ ਕਿ ਕੀ ਹੋਣਾ ਚਾਹੀਦਾ, ਉਹਨੇ ਇੱਕ ਸਮਝਦਾਰੀ ਦਿੱਤੀ। ਹਮ ਵੀ ਆਰਾਮ ਉਠਾ ਸਕਤੇ ਥੇ ਘਰ ਪਰ ਰਹਿਕਰ, ਉਹ ਰੈਵੋਲਿਊਸ਼ਨਰੀ ਹੈ, ਉਹਨਾਂ ਨੂੰ ਫਾਂਸੀ ਲੱਗੀ ਸੀ ਕਕੋਰੀ ਕਾਂਡ ਦੇ ਵਿੱਚ। 1897 ਦਾ ਜਨਮ ਸੀ ਤੇ 17 ਦਸੰਬਰ 1927 ਨੂੰ ਕਕੋਰੀ ਡਕੈਤੀ ਕਾਂਡ ਦੇ ਵਿੱਚ ਇਹਨਾਂ ਨੂੰ ਅਸ਼ਫਾਕ ਉੱਲਾ ਖਾਨ ਤੇ ਕੁਝ ਹੋਰ ਕ੍ਰਾਂਤੀਕਾਰੀਆਂ ਨੂੰ ਉਦੋਂ ਦੀ ਇੰਪੀਰੀਅਲਿਸਟ ਅੰਗਰੇਜ਼ ਸਰਕਾਰ ਨੇ, ਅੰਗਰੇਜ਼ ਦੀ ਬਜਾਏ ਇੰਪੀਰੀਅਲਿਸਟ ਕਹਿੰਦੇ ਸਾਮਰਾਜੀ ਸਰਕਾਰ ਨੇ ਫਾਂਸੀ ਲਾ ਕੇ ਸ਼ਹੀਦ ਕੀਤਾ ਸੀ। ਉਹ ਕਹਿੰਦੇ ਹਮ ਵੀ ਆਰਾਮ ਉਠਾ ਸਕਤੇ ਥੇ ਘਰ ਪਰ ਰਹਿਕਰ, ਹਮਕੋ ਵੀ ਪਾਲਾ ਥਾ, ਹਮਕੋ ਵੀ ਪਾਲਾ ਥਾ ਮਾਂ ਬਾਪ ਨੇ ਦੁੱਖ ਸਹਿ ਸਹਿ ਕਰ, ਵਕਤ ਰੁਖਸਤ ਉਹਨੇ ਇਤਨਾ ਵੀ ਨਾ ਆਏ ਕਹਿਕਰ, ਵਕਤ ਰੁਖਸਤ ਉਹਨੇ ਇਤਨਾ ਵੀ ਨਾ ਆਏ ਕਹਿਕਰ, ਗੋਦ ਮੇ ਆਂਸੂ ਕਈ ਟਪਕੇ ਜੋ ਰੁਖ ਸੇ ਬਹਿਕਰ, ਕਿਫਲ ਉਨਕੋ ਹੀ ਸਮਝ ਲੈਣਾ ਜੀ ਬਹਿਲਾਨੇ ਕੋ, ਦੇਸ਼ ਸੇਵਾ ਹੀ ਕਾ ਬਹਿਤਾ ਹੈ ਲਹੂ ਨਸ ਨਸ ਮੇ, ਅਬ ਤੋ ਖਾ ਬੈਠੇ ਹੈ ਚਿਤੌੜ ਕੇ ਗੜ ਕੀ ਕਸਮੇ, ਸਰ ਫਰੋਸ਼ੀ ਕੀ ਅਦਾ ਕੋਤੀ ਹੈ ਯੂ ਹੀ ਰਸਮੇ, ਭਾਈ ਖੰਜਰ ਗਲੇ ਮਿਲਤੇ ਹੈ ਸਭ ਆਪਸ ਮੇ, ਬਹਿਨੇ ਪਿਆਰ ਚਿਤਾਓ ਪੇ ਹੈ ਜਲ ਜਾਣੇ ਕੋ, ਨੌਜਵਾਨੋ ਜੋ ਤਬੀਅਤ ਨੇ ਤੁਮਹਾਰੀ ਖਟਕੇ, ਯਾਦ ਕਰ ਲੈਣਾ ਕਭੀ ਹਮਕੋ ਭੀ ਫੂਲੇ ਭਟਕੇ, ਆਪਕੇ ਜਬ ਐ ਬਦਲ ਹੋਵੇ ਜੁਦਾ ਕਟ ਕਟ ਕੇ, ਸਦ ਚਾਕ ਹੋ ਮਾਤਾ ਕਾ ਕਲੇਜਾ ਫਟ ਕੇ, ਪਰ ਨਾ ਮਾਥੇ ਤੇ ਸ਼ਿਕਨ ਆਏ ਕਸਮ ਖਾਨੇ ਕੋ, ਆਪਣੀ ਕਿਸਮਤ ਮੇ ਅਜ਼ਲ ਸੇ ਹੀ ਸਿਤਮ ਰੱਖਾ ਥਾ, ਆਪਣੀ ਕਿਸਮਤ ਮੇ ਅਜ਼ਲ ਸੇ ਹੀ ਸਿਤਮ ਰੱਖਾ ਥਾ, ਰੰਜ ਰੱਖਾ ਥਾ ਮਿਹਨ ਰੱਖਾ ਥਾ ਗਮ ਰੱਖਾ ਥਾ, ਕਿਸੀ ਕੋ ਪਰਵਾਹ ਥਾ ਔਰ ਕਿਸੀ ਮੇ ਦਮ ਰੱਖਾ ਥਾ, ਹਮਨੇ ਜਬ ਵਾਦੀ ਗੁਰਬਤ ਮੇ ਕਦਮ ਰੱਖਾ ਥਾ, ਦੂਰ ਤੱਕ ਯਾਦ ਬਦਲ ਆਈ ਥੀ ਸਮਝਾਨੇ ਕੋ, ਆਪਣਾ ਕੁਛ ਗਮ ਨਹੀਂ ਹੈ, ਆਪਣਾ ਕੁਛ ਗਮ ਨਹੀਂ ਹੈ, ਪਰ ਇਹ ਖਿਆਲ ਆਤਾ ਹੈ ਮਾਦਰੇ ਹਿੰਦ ਤੇ ਕਬ ਸੇ ਜਵਾਲ ਆਤਾ ਹੈ, ਦੇਸ਼ ਆਜ਼ਾਦੀ ਕਾ ਕਬ ਹਿੰਦ ਮੇ ਸਾਲ ਆਤਾ ਹੈ, ਕੌਮ ਆਪਣੀ ਪੇਤੋ ਰਹਿ ਰਹਿ ਕੇ ਮਲਾਲ ਆਤਾ ਹੈ, ਮੁੰਤਜ਼ਰ ਰਹਿਤੇ ਹੈ ਹਮ ਖਾਕ ਮੇ ਮਿਲ ਜਾਣੇ ਕੋ, ਤੜਫ ਰਹੇ ਕਿ ਅਸੀਂ ਮਿੱਟੀ ਚ ਮਿਲ ਜਾਈਏ। ਤੇ ਹੁਣ ਮੈਂ ਖਬਰਾਂ ਦੇ ਵਿੱਚ ਉਹਨਾਂ ਸਿਆਸਤਦਾਨਾਂ ਦਾ ਜ਼ਿਕਰ ਕਰੂੰਗਾ ਜਿਹਨਾਂ ਦਾ ਬਸ ਕਾਰੋਬਾਰ ਇੱਥੇ ਤੱਕ ਹੀ ਹੈ ਕਿ ਆਪਣਾ ਢਿੱਡ ਭਰ ਲਈਏ, ਆਪਣੇ ਬੱਚਿਆਂ ਦਾ ਢਿੱਡ ਭਰ ਲਈਏ। ਔਰ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਕੌਮ ਨਸਲ, ਕੌਮ ਤੇ ਨਸਲ ਦੀ ਬੜੀ ਗੱਲ ਕਰਦੇ ਆ, ਪਰ ਕਿਸੇ ਨੂੰ ਆਪਣੀ ਚੌਥੀ ਪੰਜਵੀਂ ਪੀੜੀ ਪਿੱਛੇ ਨਹੀਂ ਪਤਾ ਤੇ ਅਗਲੀ ਪੰਜਵੀਂ ਪੀੜੀ ਦੇ ਵਿੱਚ ਕਿਸੇ ਨੂੰ ਦਿਲਚਸਪੀ ਨਹੀਂ ਹੈ ਕਿ ਉਹ ਬੱਚਿਆਂ ਵਾਸਤੇ ਧਰਤੀ ਕਿਹੋ ਜਿਹੀ ਹੋਏਗੀ, ਕਿਸੇ ਨੂੰ ਨਹੀਂ ਹੈ। ਬਸ ਦੋ ਪੀੜੀਆਂ ਅੱਗੇ ਤੇ ਦੋ ਪੀੜੀਆਂ ਪਿੱਛੇ ਗੱਲਾਂ ਕਰਨਗੇ ਕੌਮ ਦੀਆਂ, ਨਸਲਾਂ ਦੀਆਂ, ਤਵਾਰੀਖ ਦੀਆਂ, ਇੱਥੇ ਬੈਠੇ ਚ ਸਕੇ ਬੇਗਾਨੇ ਹੋ ਜਾਂਦੇ ਆ। ਬਹੁਤ ਕਮਜ਼ੋਰ ਦਿਲ ਰੱਖ ਕੇ ਦੁਨੀਆਂ ਚ ਕਰ ਰਹੇ ਆ ਤੇ ਬੜਾ ਬੇਜ਼ਾਰ ਬਣ ਹੁੰਦਾ ਕਿ ਯਾਰ ਅਸੀਂ ਜਿਉਂਦਿਆਂ ਹੋਇਆ ਵੀ ਜ਼ਿੰਦਗੀ ਦਾ ਲੁਤਫ ਨਹੀਂ ਲੈ ਸਕੇ ਤੇ ਜ਼ਿੰਦਗੀ ਜਿਉਂਦੇ ਹੋਇਆ ਵੀ ਜ਼ਿੰਦਗੀ ਜੀਵ ਦੀ ਅਦਾ ਹਾਸਲ ਨਹੀਂ ਕਰ ਪਾਏ। ਬਿਸਮਿਲ ਤੈਨੂੰ ਸਲਾਮ। ਤੇ ਖੈਰ ਅੱਜ ਦੀ ਗੱਲ ਅਗਾਂਹ ਤੋਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਕਰਜ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਹਿੰਦੁਸਤਾਨ ਦੇ ਵਿੱਚ ਕਰਜ਼ਾ ਹੀ ਕਿਸਾਨਾਂ ਦੇ ਹਿਸਾਬ ਨਾਲ ਸਭ ਤੋਂ ਟੌਪ ਤੇ ਹੈ। 91% ਤੱਕ ਵੀ ਕੁਝ ਇੱਕ ਐਸੀਆਂ ਲੈਂਡ ਹੋਲਡਿੰਗਸ ਨੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨ ਪੂਰੇ ਭਾਰਤ ਵਿੱਚ ਜੇ ਉਸ ਕੈਟੇਗਰੀ ਨੂੰ ਦੇਖੋ ਤੇ ਬਾਕੀਆਂ ਨਾਲੋਂ ਸਭ ਤੋਂ ਜ਼ਿਆਦਾ ਕਰਜ਼ਈ ਕਿਸਾਨ ਹਰ ਪੱਖੋਂ ਲਗਭਗ ਪੰਜਾਬ ਦਾ ਕਿਸਾਨ ਕਰਜ਼ਈ ਹੋਇਆ। ਇਹਦੇ ਬਾਰੇ ਡਾਕਟਰ ਗਿਆਨ ਸਿੰਘ ਇਕਨੋਮਿਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਇਕਨੋਮਿਸਟ ਸਾਡੇ ਨਾਲ ਗੱਲਬਾਤ ਕਰਨਗੇ 8:05 ਤੇ ਬਾਕੀ ਤਾਂ ਖੁੱਲੀਆਂ ਗੱਲਾਂ ਬਾਤਾਂ ਨੇ ਜੀ। ਤੇ ਇੱਕ ਗੀਤ ਤੁਹਾਡੇ ਲਈ ਪੇਸ਼ ਹੈ ਤੇ ਗੀਤ ਤੋਂ ਬਾਅਦ ਮੈਂ ਫਟਾਫਟ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਤੇ ਜੋ ਸੂਚਨਾਵਾਂ ਇਹ ਨੇ ਕਿ ਜੇ ਮੇਰੇ ਪ੍ਰੋਗਰਾਮ ਦੇ ਉੱਤੇ ਕੋਈ ਪ੍ਰਤੀਕਿਰਿਆ ਹੋਵੇ ਤਾਂ 416-620-1778 ਤੇ ਜੇਕਰ ਰੇਡੀਓ ਲਿਸਨ ਲਾਈਵ ਕਰਨਾ ਹੋਵੇ ਫੋਨ ਦੇ ਜ਼ਰੀਏ 647-872-4900-647-872-4900 ਡਾਇਲ ਕਰਕੇ ਇਹ ਪ੍ਰੋਗਰਾਮ ਟੈਲੀਫੋਨ ਦੇ ਜ਼ਰੀਏ ਵੀ ਸੁਣ ਸਕਦੇ ਹੋ। ਤੇ ਫਿਰ ਇੱਕ ਛੋਟਾ ਜਿਹਾ ਗੀਤ ਇਸ ਤੋਂ ਬਾਅਦ ਖ਼ਬਰਾਂ ਦਾ ਸਿਲਸਿਲਾ।
चले जाएंगे कहां मान चंद रोज चंद रोज और मेरी जान चंद रोज आंसू अभी जरा और है पीना कुछ दिन इसी तरह और है जीना आंसू अभी जरा और है पीना कुछ दिन इसी तरह और है जीना ज्यादा नहीं मेरे हसीन रहना होगा परेशान चंद रोज चंद रोज और मेरी जान चंद रोज तेरी भर न सकूंगा रुसवाई मैं तेरी कर न सकूंगा मैं अभी मांग तेरी भर न सकूंगा रुसवाई मैं तेरी कर न सकूंगा हाथ खुल जाए दाग धुल जाए फिर ये हवा है मेहमान चंद रोज चंद रोज और मेरी जान चंद रोज तेरे गम के दिन मेरे गम के दिन चले जाएंगे कहां मान चंद रोज चंद
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
Learn to drive safely and confidently professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
आपके घर की खूबसूरती आपका जौक. खूबसूरत दिलकश किचन कैबिनेट्स काउंटरटॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
लॉजी स्टेशन साइट हुन विकना शुरू हो गया है मिल्टन डाउनटाउन विच तुहाडी वक्खरी ते सोनी रिहायश जेड़ी शुरू होंदी है 490,490 डॉलर चे ते GTA दा सब तो वधिया मुल है ए दो टावर आली इमारत सेंट्रल पोडियम तानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा GTA दे उज्जवल भविष्य विच अज ही निवेश करो stationside.ca ते रजिस्टर करो
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs with Thoda Baba Swagata Saturday program sponsor name Yank Pastagar Sahib 647-702-2023 647-702-2023 another number Pastagar Sahib financing needs with help cabinet residential, commercial, institutional, private, self-employed, debt consolidation, equity line of credit, first and second mortgages, new immigrants, levy, finance for GSI, Amazon, Dennis, CNN, 647-702-2023 647-702-2023 ਡੀਟੀ ਤੇ ਸੰਪਰਕ ਕਰ ਸਕਦੇ ਹੋ ਤੇ ਅੱਜ ਇਹ ਹੁਣ ਸਿਆਸਤਦਾਨਾਂ ਦੇ ਵੱਲ ਇਹਨਾਂ ਦੀਆਂ ਕੁਰਬਾਨੀਆਂ ਲੋਕਾਂ ਵਾਸਤੇ ਜਿੰਨਾ ਕਿ ਇਹ ਤਸੀਹੇ ਚੱਲ ਰਹੇ ਨੇ ਕੁਛ ਜ਼ਿਕਰ ਇਨਕਾ ਵੀ ਕਰ ਲੈਤੇ ਹੈ ਹਮ ਆਪਣੇ ਇੰਟਰੋ ਖਰਾਬ ਨਹੀਂ ਕਰੇਂਗੇ ਕਿਉਂਕਿ ਇੰਟਰੋ ਪਾਕ ਦਾਮਨ ਲੋਕਾਂ ਵਾਸਤੇ ਹੈ ਅਸੀਂ ਉਹਨਾਂ ਨੂੰ ਯਾਦ ਕਰੀਦਾ ਖ਼ਬਰਾਂ ਤਾਂ ਹੁਣ ਸਾਡੀ ਮਜ਼ਬੂਰੀ ਹੈ ਕਰਨੀਆਂ ਪੈਂਦੀਆਂ ਨੇ ਤੇ ਇਹ ਮਜ਼ਬੂਰ ਲੋਕ ਕਮਜ਼ੋਰ ਲੋਕ ਹੈ ਇਹਨਾਂ ਦੇ ਬਾਰੇ ਕੀ ਗੱਲ ਕਹਿਣੀ ਹੈ ਆਪਣਾ ਕੰਮ ਕਰਨਾ ਬੜੀ ਦਲੇਰੀ ਨਾਲ ਪੈਂਦਾ ਤੇ ਜੇ ਚੰਗਾ ਕੰਮ ਕਰਨਾ ਤਿੰਨ ਤਿੰਨ ਚਾਰ ਚਾਰ ਹਫ਼ਤਿਆਂ ਤੋਂ ਵੱਧ ਸਰਕਾਰ ਵਿੱਚ ਰਹਿਣਾ ਮੁਸ਼ਕਲ ਆ ਬਸ ਫਟਾਫਟ ਜਾਓ ਦੋ ਤਿੰਨ ਦਿਨਾਂ ਚ ਲੋਕ ਭਲਾਈ ਕਰੋ ਤੇ ਬਾਅਦ ਚ ਕਿਸੇ ਚੌਂਕ ਚੁਰਾਹੇ ਦੇ ਉੱਤੇ ਇੰਜਰਡ ਪਏ ਮਿਲ ਜਾਓਗੇ ਜੇਕਰ ਸੱਚਮੁੱਚ ਲੋਕਾਂ ਦਾ ਕੰਮ ਕਰਨਾ ਬਾਕੀ ਮੌਜਾਂ ਖਾਣੀਆਂ ਮਲਾਈਆਂ ਖਾਣੀਆਂ ਫਿਰ ਇਹ ਧੰਦਾ ਸਭ ਤੋਂ ਵਧੀਆ ਟੋਰੋਂਟੋ ਦੇ ਵਿੱਚ ਕੱਲ੍ਹ ਬਜਟ ਦੇ ਉੱਤੇ ਖਬਰ ਸੀ ਮੈਂ ਕਰਨੀ ਵੀ ਚਾਹੁੰਦਾ ਸੀ ਪਰ ਫਿਰ ਮੈਂ ਕਿਹਾ ਵੀ ਚਲੋ ਅਨਾਊਂਸਮੈਂਟ ਹੋ ਲੈਣ ਦੋ ਟੋਰਾਂਟੋ ਦਾ ਸਿਟੀ ਬਜਟ ਪੇਸ਼ ਕਰਨ ਦੇ ਕੁਝ ਗੱਲਾਂ ਸੀਗੀਆਂ ਤੇ ਦੂਜੀ ਗੱਲ ਇਹ ਸੀ ਵੀ ਪ੍ਰੋਪਰਟੀ ਟੈਕਸ ਲਾਉਣਾ ਕਿ ਨਹੀਂ ਲਾਉਣਾ ਤੇ ਪ੍ਰੋਪਰਟੀ ਟੈਕਸ ਤਾਂ ਕਹਿੰਦੇ ਲਾਉਣਾ ਹੀ ਹੈ ਇਸ਼ਾਰੇ ਕਰਦੇ ਸੀ ਕਿ ਸਿਗਨੀਫਿਕੈਂਟ ਮੋਟਾ ਬਜਟ ਤੁਹਾਨੂੰ ਲੱਗੂਗਾ ਪਰ ਇੱਕ ਚੀਜ਼ ਦੇਖੋ ਤੁਸੀਂ ਜਿਵੇਂ ਹੁਣ ਰਮਨਜੀਤ ਹੈ ਰਮਨਜੀਤ ਜੇਬ ਕਤਰੀ ਦਾ ਕੰਮ ਕਰਦਾ ਜੇ ਜੇਬ ਕਤਰਨੀ ਹੋਵੇ ਤਾਂ ਕੀ ਕਰਾਂ ਪਾਰਲੀਮੈਂਟ ਹਾਊਸ ਜਾਵਾਂ ਜਾਂ ਕਿਸੇ ਵੱਡੀ ਕਾਰਪੋਰੇਸ਼ਨ ਦੇ ਦਫ਼ਤਰ 'ਚ ਜਾ ਕੇ ਸੀ ਉਹਦੀ ਜੇਬ 'ਚ ਹੱਥ ਪਾਉਣਾ ਉਹਦੇ ਐਲੀਵੇਟਰ ਵੀ ਸਾਡਾ ਕਹਿੰਦੇ ਭਈਆ ਇਹ ਤਾਂ ਸੰਭਵ ਹੀ ਨਹੀਂ ਹੈ ਤੁਮਕੋ ਵਹਾਂ ਕੌਨ ਨਹੀਂ ਜਾਣੇ ਦੇਗਾ ਜਿੱਥੇ $2,00,000 ਤੋਂ ਉੱਪਰ ਤਨਖਾਹ ਹੋਊਗੀ ਨਾ ਜਿਹਦੀ ਉਹਦੀ ਜੇਬ 'ਚ ਮੈਂ ਹੱਥ ਨਹੀਂ ਪਾ ਸਕਦਾ ਜੇਬ 'ਚ ਤਾਂ ਮੈਂ ਉਹਦੇ ਹੀ ਪਾਊਂਗਾ ਜਿਹਦੀ $50,000-$60,000 ਮਸਾ ਹੀ ਸਾਲ ਦੀ ਤਨਖਾਹ ਬਣਦੀ ਹੈ ਉਹ ਬੱਸਾਂ 'ਚ ਸਫ਼ਰ ਕਰਦਾ ਉਹ ਥੱਕਿਆ ਹਾਰਿਆ ਉਹ ਬੱਸ ਦੇ ਵਿੱਚ ਵੀ ਉਂਗਲਾਇਆ ਜਿਹਾ ਬੈਠਾ ਹੋਊਗਾ ਉਹਨਾਂ ਦੀਆਂ ਗੱਡੀਆਂ ਦੂਜਿਆਂ ਦੀ ਇਸਦੇ ਅੱਗੇ ਪਿੱਛੇ ਸਿਕਿਉਰਟੀਆਂ ਹੁੰਦੀਆਂ ਤਾਂ ਉਹਦੀ ਜੇਬ ਨਹੀਂ ਕੱਟੀ ਜਾ ਸਕਦੀ ਪ੍ਰਾਈਮ ਮਿਨਿਸਟਰ ਦਾ ਕੌਣ ਬਟੂਆ ਮਾਰ ਲੂਗਾ ਬਟੂਆ ਮਾਰਨਾ ਤਾਂ ਕਿਸੇ ਹੈਂਡੀਮੈਨ ਦਾ ਕਿਸੇ ਵਰਕਰ ਦਾ ਇਹਨਾਂ ਦੇ ਬਟੂਏ ਮਾਰੇ ਜਾਂਦੇ ਆ ਤੇ ਸਭ ਤੋਂ ਵਧੀਆ ਤਰੀਕਾ ਵੀ ਇਹੀ ਹੈ ਇੱਕ ਚੀਜ਼ ਹੋਰ ਹੈ ਲੋ ਮੈਂ ਤੁਹਾਨੂੰ ਝੂਠ ਬੋਲਣ ਦਾ ਇੱਕ ਵਧੀਆ ਰਾਜ ਦੱਸ ਹੈ ਕਦੇ ਵੀ ਥੋੜੇ ਬੰਦਿਆਂ ਨਾਲ ਝੂਠ ਨਾ ਬੋਲੋ ਇੱਕ ਬੰਦੇ ਨਾਲ ਝੂਠ ਬੋਲੋਗੇ ਫਸ ਜਾਓਗੇ ਦੋ ਬੰਦਿਆਂ ਨਾਲ ਪੰਜ ਬੰਦਿਆਂ ਨਾਲ ਜਦੋਂ ਵੀ ਬੋਲਣਾ ਪੂਰੇ ਦੇਸ਼ ਨਾਲ ਝੂਠ ਬੋਲੋ, ਸ਼ਰੇਆਮ ਬੋਲੋ, ਤੁਹਾਨੂੰ ਇੱਜ਼ਤ ਵੀ ਮਿਲੇਗੀ ਤੇ ਪੱਕੀ ਗੱਲ ਆ ਤੁਹਾਨੂੰ ਪੈਸੇ ਵੀ ਮਿਲਣਗੇ। ਪਰ ਵੱਡੇ ਲੈਵਲ ਤੇ ਕੋਈ ਵੀ ਕੰਮ ਕਰਨਾ, ਚੋਰੀ ਕਰਨੀ ਹੈ ਵੱਡੀ ਚੋਰੀ ਕਰੋ। ਮੈਂ ਕਿਉਂ ਕਹਿਣਾ ਸੱਚ ਬੋਲੋ, ਮਿਹਨਤ ਕੀ ਖਾਓ। ਅਰੇ ਬਈਆ, ਉਹ ਤਾਂ ਨੁਕਸਾਨ ਵਾਲੀਆਂ ਗੱਲਾਂ ਕਿਤਾਬਾਂ ਚ ਪੜ੍ਹ ਲਓ, ਕਿਤੇ ਹੋਰ ਸੁਣ ਲਓ, ਮੈਂ ਇਹ ਗੱਲ ਕਹਿਣੀ ਹੀ ਨਹੀਂ ਹੈਗੀ। ਮੈਂ ਤਾਂ ਕਹਿੰਦਾ ਬੇਈਮਾਨ ਬਣੋ, ਲੁਟੇਰੇ ਬਣੋ, ਲੁੱਟੋ ਖਾਓ, ਹਰਾਮ ਕਰੋ, ਕਿਉਂਕਿ ਹਰਾਮ ਕਰੋ ਤੇ ਆਰਾਮ ਕਰੋ, ਹਲਾਲ ਕਰੋ ਤੇ ਬਸ ਹਲਾਲ ਹੀ ਹੋ ਜਾਓ। ਇੱਥੇ ਕੋਈ ਨੀ ਛੱਡਦਾ, ਕੋਈ ਨੀ ਛੱਡ ਰਿਹਾ। ਇਹ ਪ੍ਰਬੰਧ ਤੇ ਨਿਜ਼ਾਮ ਸਿਰ ਭਰਨੇ ਖੜੇ ਹੋ ਕੇ ਚਲਾਇਆ ਜਾ ਰਿਹਾ। ਤੇ ਹੁਣ ਆਪਾਂ ਇਹਦੀ ਗੱਲ ਕਰੀਏ ਵੀ ਆਖਿਰ ਕਿਉਂ ਵੱਡਿਆਂ ਦੀ ਜੇਬ ਚ ਹੱਥ ਨਹੀਂ ਪੈ ਸਕਦਾ। ਉੱਥੇ ਤੁਹਾਨੂੰ ਟੈਕਸ ਕ੍ਰੈਡਿਟ ਦੇਣੇ ਪੈਣਗੇ ਜੋਬਾਂ ਕ੍ਰੀਏਟ ਕਰਨ ਲਈ, ਤੇ ਜਿਹੜੀਆਂ ਜੋਬਾਂ ਤੇ ਤੁਸੀਂ ਜਾ ਕੇ ਲੱਭੋਗੇ ਉਹ ਲੋ ਪੇਇੰਗ ਹੋਣਗੀਆਂ, ਉਹਦੇ ਵਿੱਚ ਟੈਕਸ ਵੀ ਫਿਰ ਕੱਟ ਲੈਣਾ। 20-30% ਟੈਕਸ ਕਟਾਉਂਗੇ ਲੋ ਪੇਇੰਗ ਜੋਬ ਦੇ ਵਿੱਚ, ਤੇ ਟੋਪ ਪੇਇੰਗ ਜੋਬ ਦੇ ਵਿੱਚ ਟੈਕਸ ਵੀ ਨਹੀਂ ਦੇਣਾ ਪੈਣਾ, ਆਈ ਕੈਨ ਗਰੰਟੀ। ਪਰ ਮਿਹਨਤ ਕਰਕੇ ਉੱਪਰ ਚਲੇ ਜਾਓ, 100 ਤੋਂ ਵੱਧ ਚਾਹੀਦਾ ਉੱਪਰ, 100 ਦੀ ਬਜਾਏ ਉੱਥੇ ਲੱਖ ਬੰਦਾ, ਉਹਦੇ ਵਾਸਤੇ ਵੀ ਆਰ ਵਾਈਨ ਫੋਰ ਇਟ। ਹੁਣ ਜਦੋਂ ਵੀ ਸਰਕਾਰ ਨੇ ਹੱਥ ਪਾਉਣਾ, ਮੇਅਰ ਨੇ ਪਾਉਣਾ, ਕੋਈ ਲਿਬਰਲ ਮੇਅਰ ਨੇ ਪਾਉਣਾ, ਕੋਈ ਕੰਜ਼ਰਵੇਟਿਵ ਨੇ ਪਾਉਣਾ, ਤੇ ਮੇਅਰ ਕਹਿੰਦੇ ਨੋਨ ਪੋਲੀਟੀਕਲ ਹੁੰਦੇ ਆ, ਤੇ ਮੈਨੂੰ ਵੀ ਪਤਾ ਕਿ ਅੱਛਾ ਬਸ ਸਿਰਫ ਮਿਊਨਸਪੈਲਿਟੀ ਚ ਜਾ ਕੇ ਬੰਦਾ ਪੋਲੀਟਿਕਸ ਭੁੱਲ ਜਾਂਦਾ। ਘੱਟੋ ਘੱਟ ਇੱਕ ਜਰਨਲਿਸਟ ਨੂੰ ਕੋਈ ਗੱਲ ਨਾ ਕਿਉਂ ਕਿ ਯੂ ਆਰ ਨੋਨ ਪੋਲੀਟੀਕਲ, ਇਹ ਵੀ ਇੱਕ ਲਿਬਾਸ ਹੈ, ਇਹ ਵੀ ਇੱਕ ਲਿਬਾਸ ਹੈ। ਹੁਣ ਕੀ ਹੈ ਕਿ ਸਟਾਫ ਦੀ ਰਿਕਮੈਂਡੇਸ਼ਨ ਆਈ ਹੈ ਤੇ ਉਹਦੇ ਹਿਸਾਬ ਨਾਲ ਸਿਟੀ ਦਾ ਪ੍ਰੋਪਰਟੀ ਟੈਕਸ ਜਿਹੜਾ ਲੋਕਾਂ ਨੂੰ ਦੇਣਾ ਪੈਣਾ, ਉਹਦੇ ਵਿੱਚ 9% ਦਾ ਵਾਧਾ ਕੀਤਾ ਗਿਆ, ਤੇ ਤਕਰੀਬਨ ਕਹਿੰਦੇ 10.5% ਤੇ ਪਹੁੰਚ ਜਾਣਾ ਜਿਹਦੇ ਵਿੱਚ ਬਿਲਡਿੰਗ ਟੈਕਸ ਵੀ ਪਾ ਲਿਆ ਜਾਵੇ। ਤੇ 1998 ਦੀ ਅਮਲਗਨੇਸ਼ਨ ਹੋਈ ਹੈ ਜਦੋਂ ਇੱਥੇ ਬਾਕੀ ਮਿਊਨਸਪੈਲਿਟੀਜ਼ ਇਕੱਠੀਆਂ ਕੀਤੀਆਂ ਨੇ, ਤੇ ਉਹ ਤੋਂ ਬਾਅਦ ਟੋਰਾਂਟੋ ਸਿਟੀ ਦੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਪਰਟੀ ਟੈਕਸ ਵਾਧਾ ਹੈ। ਤੇ ਕਹਿੰਦੇ ਬੜੇ ਸਾਲਾਂ ਤੋਂ ਇਹਨੂੰ ਟਾਲਿਆ ਜਾ ਰਿਹਾ ਸੀ, ਇਹ ਟੀਮ ਦਾ ਕਨਸਟਰ ਸੀ ਜਿਹਨੂੰ ਅਸੀਂ ਠੁੱਡੇ ਮਾਰਦੇ ਮਾਰਦੇ ਅੱਗੇ ਤੇ ਅੱਗੇ ਪਾਈ ਜਾਂਦੇ, ਪਰ ਹੁਣ ਕਹਿੰਦੇ ਇਹਨੂੰ ਚੱਕਣਾ ਹੀ ਪੈਣਾ, ਇਹ ਕਨਸਟਰ ਨੂੰ ਚੱਕਣਾ ਹੀ ਪੈਣਾ ਸੀ। ਬਿਲਕੁਲ ਜੀ ਉਹੀ ਨੇ ਜੋ ਤੁਸੀਂ ਲਿਖਿਆ, ਬਸ ਆ ਰੇਡੀਓ ਤੇ ਬੋਲਣ ਵਾਲੀ ਗੱਲ ਨਹੀਂ ਹੈ ਬਾਈ ਜੀ, ਬਿਲਕੁਲ ਇਹ ਉਹੀ ਦੋ ਸ਼ਬਦ ਨੇ। ਆਪਾਂ ਕਿਸੇ ਢੰਗ ਨਾਲ ਟੇਢਾ ਮੇਢਾ ਮੈਂ ਲੱਭਦਾ ਫਿਰ ਮੈਂ ਦੱਸ ਦੂੰਗਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ। ਸੋ ਬਿਗ ਜੰਪ 10.5% ਦਾ ਪਾਇਆ, ਤੇ ਇਫ ਦ ਫਿਗਰਸ ਗੋ ਅਨਚੇਂਜਡ ਡਿਊਰਿੰਗ 5 ਵੀਕਸ ਆਫ ਸ਼ੈਡਿਊਲਡ ਬਜਟ ਡਿਬੇਟਸ ਐਂਡ ਕੰਸਲਟੇਸ਼ਨ, ਹੁਣ 5 ਹਫ਼ਤੇ ਇਹਨਾਂ ਨੇ ਸਾਨੂੰ ਦੇਣੇ ਆ, ਇੱਥੇ ਆ ਸਾਰੇ ਘੁੰਡੇ, 5 ਹਫ਼ਤੇ ਦੇਣੇ ਆ ਤੇ ਲੋਕਾਂ ਦੇ ਨਾਲ ਕੰਸਲਟੇਸ਼ਨਸ ਵੀ ਹੋਣਗੀਆਂ। ਇਹ ਹੈ ਡੈਮੋਕਰੇਸੀ, ਇਹ ਹੈ ਡੈਮੋਕਰੇਸੀ। ਕੱਲ ਮੈਂ ਕੈਨੇਡੀਅਨ ਆਰਟੀਕਲ ਪੜ੍ਹਦਾ ਪੜ੍ਹਦਾ ਅੱਜ ਤੋਂ 30 ਸਾਲ ਪੁਰਾਣਾ ਇੱਕ ਐਡੀਟੋਰੀਅਲ ਪੜ੍ਹਿਆ, ਤੇ ਜਿਹਦੇ ਵਿੱਚ ਪੋਲੀਟੀਕਲ ਸਾਇੰਟਿਸਟ ਕਿੰਗਵਰਥ, ਸ਼ਾਇਦ ਮੈਂ ਹੁਣ ਪੂਰਾ ਨਾਂ ਨੀ ਮੇਰੇ ਯਾਦ, ਉਹਨਾਂ ਦਾ ਆਰਟੀਕਲ ਆਈ ਕੇਮ ਅਕ੍ਰੋਸ, ਤੇ ਉਹਦੇ ਵਿੱਚੋਂ ਕਹਿੰਦੇ ਕੀ ਜੇ ਤੁਸੀਂ ਸਹੀ ਢੰਗ ਨਾਲ ਵਿਦਆਊਟ ਵਾਇਲੈਂਸ ਵੋਟਾਂ ਪਾ ਦੀਆਂ, ਵੋਟਾਂ ਪਾਉਣ ਤੋਂ ਬਾਅਦ ਸਰਕਾਰ ਬਦਲ ਗਈ, ਫਿਰ 4 ਸਾਲ ਬਾਅਦ ਵੋਟਾਂ ਪਾਈਆਂ ਤੇ ਸਰਕਾਰ ਬਦਲ ਗਈ, ਕੀ ਤੁਸੀਂ ਇਹ ਕਹੋਗੇ ਕਿ ਤੁਹਾਡੇ ਕੰਟਰੀ ਚ ਡੈਮੋਕਰੇਸੀ ਹੈ? ਕਹਿੰਦੇ ਗਲਤੀ ਨਾ ਕਰ ਲਓ ਕਦੇ ਕਹਿਣ ਦੀ, ਵੋਟਾਂ ਪਾ ਕੇ ਇੱਕ ਚਿਹਰੇ ਨੂੰ ਉਤਾਰ ਕੇ ਦੂਜੇ ਬ੍ਰਾਂਡ ਦਾ ਬੰਦਾ ਬਿਠਾ ਦੇਣ ਨਾਲ ਤੁਹਾਡੀ ਕਿਸਮਤ ਨਹੀਂ ਬਦਲੇਗੀ ਜਦ ਤੱਕ ਤੁਹਾਡਾ ਕੰਟਰੀ ਡੈਮੋਕਰੇਟਿਕ ਐਥੋਸ ਨੂੰ ਫੋਲੋ ਨਹੀਂ ਕਰਦਾ, ਜਦ ਤੱਕ ਉਹਦੀਆਂ ਇੰਸਟੀਟਿਊਸ਼ਨਲ ਜਿਹੜੀਆਂ ਨੇ ਉਹ ਡੈਮੋਕਰੇਟਿਕਲੀ ਰਨ ਨਹੀਂ ਹੁੰਦੀਆਂ। ਕੱਲ ਵੀ ਅਸੀਂ ਟੈਕਸਪੇਅਰਸ ਫੈਡਰੇਸ਼ਨ ਦੀ ਗੱਲ ਕੀਤੀ ਕਿ ਉਹ 4-5 ਬੰਦੇ ਚਲਾਈ ਜਾਂਦੇ ਨੇ, ਉਹੀ ਬੰਦੇ ਡੈਮੋਕਰੇਸੀ ਦੇ ਵਿੱਚੋਂ ਚੁੜ ਕੇ ਪੋਲੀਟਿਕਸ ਵੀ ਚਲਾਉਂਦੇ ਆ ਜਿਹੜੇ ਆਪ ਡੈਮੋਕਰੇਸੀ ਚ ਬਿਲੀਵ ਨਹੀਂ ਕਰਦੇ। ਹੁਣ ਮੈਂ ਇਹ ਗੱਲ ਕਿਉਂ ਕਰ ਰਿਹਾ, ਹੁਣ ਇੱਥੇ ਹੈ ਕਿ ਸਰਕਾਰ ਨੇ ਇਹ ਸਿਟੀ ਨੇ ਬਜਟ ਪੇਸ਼ ਕਰਕੇ ਕਹਿਤਾ ਕਿ ਅਸੀਂ ਤਾਂ 5 ਹਫ਼ਤੇ ਲਾਵਾਂਗੇ, ਅੱਜ ਤਾਂ ਪ੍ਰਪੋਜ਼ਲ ਹੈ ਕਿ ਸਾਡੇ ਸਮਝ ਵਿੱਚ ਬਿਊਰੋਕਰੇਸੀ ਦੇ ਨਾਲ ਗੱਲਬਾਤ ਕਰਕੇ ਸ਼ਹਿਰ ਦੀਆਂ ਬੁੱਕਸ ਨੂੰ ਵੇਖ ਕੇ ਸਮਝ ਆਇਆ ਕਿ $1.8 billion ਦਾ ਜਿਹੜਾ ਡੈਫਿਸਿਟ ਹੈ ਉਹਨੂੰ ਕਿਵੇਂ ਮਿਟੀਗੇਟ ਕੀਤਾ ਜਾਵੇ, ਉਹਨੂੰ ਕਿਵੇਂ ਫੁਲਫਿਲ ਕੀਤਾ ਜਾਵੇ, ਕਿਉਂਕਿ ਸਿਟੀ ਕੈਨ ਨੋਟ ਰਨ ਦੇਅਰ ਬਜਟ ਇੰਟੂ ਡੈਫਿਸਿਟ। ਸਿਟੀ ਨੂੰ ਅਲਾਓ ਨਹੀਂ ਹੈ, ਜਿਵੇਂ ਸਰਕਾਰਾਂ ਕਰਜ਼ਾ ਚੱਕ ਲੈਂਦੀਆਂ, ਸਿਟੀ ਨੂੰ ਇਹ ਆ ਵੀ ਤੁਹਾਨੂੰ 100 ਰੁਪਏ ਦਿੱਤਾ, 100 ਵਿੱਚ ਹੀ ਕੰਮ ਚਲਾਉਣਾ ਤੇ ਕਰਜ਼ਾ ਨਹੀਂ ਚੱਕਣਾ, ਘਾਟੇ ਦਾ ਬਜਟ ਪੇਸ਼ ਨਹੀਂ ਕਰਨਾ ਕਿ 120 ਖਰਚ ਹੋਗੇ, 100 ਦਾ ਮਤਲਬ 100 ਹੀ ਹੈ, 100 ਚ ਘਰ ਚਲਾਓ, ਘਰ ਵਾਲੀ ਨੂੰ ਰਾਸ਼ਨ ਲਈ ਇੰਨੇ ਪੈਸੇ ਦਿੱਤੇ, ਭਾਵੇਂ 10 ਦੋਸਤ ਆ ਕੇ ਰੋਟੀਆਂ ਖਾ ਜਾਣ, ਪਰ ਤੂੰ ਭਾਈ 100 ਰੁਪਈਆਂ ਦੇ ਵਿੱਚ ਹੀ ਰੋਟੀ ਕਮਾਉਣੀ ਹੈ, ਨਹੀਂ ਤਾਂ ਫਿਰ ਬੱਚਿਆਂ ਦੀਆਂ ਕਿਤਾਬਾਂ ਘੱਟ ਲੈ ਲਾ, ਬਜ਼ੁਰਗਾਂ ਦੀ ਦਵਾਈ ਘੱਟ ਲੈ ਲਾ, ਕੁਛ ਇਸ ਤਰ੍ਹਾਂ ਦਾ ਆਪਣਾ ਢਾਂਚਾ ਚੱਲਦਾ। ਸੋ $1.8 billion ਦੀ ਸ਼ਾਰਟਫਾਲ, 10.5%, 10.5% ਟੈਕਸ ਪ੍ਰਪੋਜ਼ ਕੀਤਾ ਗਿਆ, ਪ੍ਰੋਪਰਟੀ ਟੈਕਸ ਤੇ 5 ਵੀਕਸ ਆਫ ਕੰਸਲਟੇਸ਼ਨ ਹੈ। ਇਹਦੇ ਵਿੱਚ ਤੁਹਾਨੂੰ ਇਕੁਏਸ਼ਨ ਦੱਸ ਦਿੱਤੀ ਹੈ, ਇਕੁਏਸ਼ਨ ਇਹ ਹੈ ਕਿ ਦੇ ਵਿਲ ਗੋ ਟੂ ਦੀ ਪੀਪਲ। ਉਹ ਪਿੱਪਲ ਕੀ ਕਰਨ ਗਏ, ਪਿੱਪਲ ਨੂੰ ਨੌਲੇਜ ਹੀ ਹੈ ਨੀਗੀ। ਉਹਨਾਂ ਨੇ ਪੈਟਰਨ ਦੀ ਸਟੱਡੀ ਨੀ ਕੀਤਾ ਕਿ ਆਏ ਵਾਰ ਕਦੇ ਡੈਫਿਸਿਟ ਆ ਜਾਂਦਾ, ਕਦੇ ਕਹਿੰਦੇ ਵੀ ਆਰ ਹਿਟਿੰਗ ਦਾ ਕੈਨ ਤੇ ਸਰਕਾਰ ਟਪਾ ਲਈ। ਕੁੱਲ ਮਿਲਾ ਕੇ ਉਹੀ ਪੁਰਾਣੇ ਸੋਲਿਊਸ਼ਨ ਬਣਾ ਕੇ, ਉਹੀ ਪੁਰਾਣੀ ਮੈਂਟੈਲਿਟੀ, ਪੁਰਾਣੇ ਫਾਰਮੂਲਾਜ, ਪੁਰਾਣੀਆਂ ਪਾਲਿਸੀਜ਼ ਦੇ ਨਾਲ ਜਿੱਥੋਂ ਪੈਸੇ ਲੈਣੇ ਆ ਉੱਥੋਂ ਇਹਨਾਂ ਨੇ ਨਹੀਂ ਲੈਣੇ। ਅਮੀਰ ਬੇਹੱਦ ਅਮੀਰ ਹੋਈ ਜਾਂਦਾ। ਪਹਿਲਾਂ 243 ਗੁਣਾ ਤਨਖਾਹ ਦਾ ਫਰਕ ਸੀ ਪਿਛਲੇ ਵਾਰੀ, ਐਤਕੀ 246 ਗੁਣਾ ਦਾ ਫਰਕ ਪੈ ਗਿਆ। ਇਹ ਆਧਾਰਭੂਤ ਨੀਤੀਆਂ ਬਦਲਣੀਆਂ ਨੀ। ਟੋਰਾਂਟੋ ਨੂੰ ਅਲੱਗ ਐਂਟੀਟੀ ਬਣਾਤਾ, ਬਰੈਂਪਟਨ ਨੂੰ ਅਲੱਗ ਬਣਾਤਾ, ਪ੍ਰੋਵਿੰਸ਼ੀਅਲ ਸਰਕਾਰ ਅਲੱਗ ਹੈ, ਫੈਡਰਲ ਅਲੱਗ ਹੈ, ਟੈਕਸ ਦੇਣ ਵਾਲਾ ਰਮਨਜੀਤ ਸੇਮ ਹੈ। ਉਹ ਕਹਿੰਦੇ ਉਹਨੇ ਚੱਕ ਲਿਆ ਹੋ, ਉਹ ਕਹਿੰਦੇ ਉਹਨੇ ਚੱਕ ਲਿਆ ਹੋ, ਆਫਿਸ ਆਫਿਸ ਕਰ ਰਹੇ ਆ। ਆਗੇ ਜਾਓ ਬਾਈ, ਉਨਸੇ ਕੰਮ ਕਰਵਾਓ, ਵੋ ਨਹੀਂ ਆਇਆ ਉਸੇ ਕਰੋ, ਵੋ ਫਾਈਲ ਤੇ ਉਸਕੀ ਬੋਰ ਲਗਵਾ ਕੇ ਲਿਆਓ। ਇਹ ਜਿਹੜੇ ਤੁਹਾਡੇ ਦਰ ਦਰ ਦੀਆਂ ਠੋਕਰਾਂ ਖਵਾਉਣ ਵਾਲਾ ਕੰਮ ਹੈ। ਇਹ ਸਾਰਾ ਸਿਸਟਮ ਨੂੰ ਸਮਝਣਾ ਪੈਣਾ। ਇਹ ਸਿਰਫ ਇਸ ਬਜਟ ਦੀ ਬਹਿਸ ਦੇ ਵਿੱਚ ਤੁਸੀਂ ਕੁਛ ਨਹੀਂ ਕਹਿ ਸਕਦੇ। ਉਹ ਤੁਹਾਡੇ ਮੂਹਰੇ ਲਿਆ ਕੇ ਬੈਲੈਂਸ ਸ਼ੀਟ ਰੱਖਣਗੇ ਕਿ ਜੇ ਸੜਕਾਂ ਤੋਂ ਬਰਫ਼ ਹਟਾਉਣੀ ਹੈ ਤਾਂ ਉਹਦੇ ਉੱਤੇ $20 million ਲੱਗੂਗਾ। $20 million ਦਾ ਮਤਲਬ ਹੈ 1.5% ਟੈਕਸ ਵੱਧ ਗਿਆ, ਬਰਫ਼ ਤੁਸੀਂ ਆਪ ਹੀ ਚੱਕ ਲਓ। ਜੇ ਤੁਸੀਂ ਆਪਣੇ ਘਰ ਦੇ ਬਾਹਰੋਂ ਬਰਫ਼ ਨਹੀਂ ਚੱਕੀ ਤਾਂ ਉਹਦਾ ਜੁਰਮਾਨਾ ਵੱਧ ਜਾਣਾ, ਉਹਦਾ ਜੁਰਮਾਨਾ ਵੱਧ ਜਾਣਾ। ਸੋ ਇਹਦੇ ਵਿੱਚ ਸਾਰੀ ਕਹਾਣੀ ਹੈ ਜਿਹੜੀ ਉਹ ਘੁਮਾ ਘੁਮੂ ਕੇ ਉੱਥੇ ਲੈ ਕੇ ਆਉਣਗੇ ਕਿ ਤੁਸੀਂ ਕਹੋਗੇ ਵੀ ਜਿਵੇਂ ਸਮਝ ਆਉਂਦਾ ਭਾਈ ਉਵੇਂ ਹੀ ਕਹਾਣੀ ਚ ਲਾ ਲਓ, ਸਾਨੂੰ ਤਾਂ ਕੁਛ ਇਹਦੀ ਜਾਣਕਾਰੀ ਲਾਣੀ। ਕਿਉਂ ਫਿਗਰਸ ਇਹਨਾਂ ਨੇ ਹੀ ਪ੍ਰੈਜੈਂਟ ਕਰਨੀ ਹੈ, ਤੇ ਫਿਗਰਸ ਦੀ ਪ੍ਰੈਜੈਂਟੇਸ਼ਨ ਤਕਰੀਬਨ ਇਸ ਤਰ੍ਹਾਂ ਹੋਊਗੀ ਕਿ ਐਗਰੀ ਕਰੋਗੇ। ਜਿਵੇਂ ਹੁਣ ਮੈਂ ਇਹਦੇ ਵਿੱਚੋਂ ਇਸ ਤੋਂ ਮੇਜਰ ਪੁਆਇੰਟ ਹੈ ਜਿਹੜੇ ਧਿਆਨ ਚ ਆਪਾਂ ਲੈ ਲੈਂਦੇ ਹਾਂ ਕਿ ਪੋਟੈਂਸ਼ੀਅਲ ਇਨਕਰੀਜ਼ ਦੇ ਵਿੱਚ ਇਹ ਕਹਿੰਦੇ ਕੀ ਹੈ। ਇੱਕ ਤਾਂ ਇਹਨਾਂ ਨੇ ਇਹ ਗੱਲ ਆਖੀ ਹੈ ਜਿਹਦੇ ਵਿੱਚ ਬੜੀ ਇੰਟਰਸਟਿੰਗ ਫਿਗਰ ਆਉਂਦੀ ਹੈ। ਇੱਕ ਤਾਂ ਇਹ ਕਹਿੰਦੇ ਆ ਕਿ $27 ਪਰ ਮਹੀਨਾ ਤੁਹਾਡਾ ਇੱਕ ਐਵਰੇਜ ਹਾਊਸ ਹੋਲਡ ਦਾ ਵਧੂਗਾ, ਪਰ ਕਿੰਨੇ ਪਰਸੈਂਟ ਦੇ ਉੱਤੇ ਵਧੂਗਾ? ਹੁਣ ਕਹਿੰਦੇ ਕਿ $320 ਸਾਲਾਨਾ ਤੁਹਾਡੇ ਤੇ ਫਰਕ ਪੈਣੇ ਆ। ਇਹਦੇ ਨਾਲ ਵੀ ਕੋਈ $1.8 billion ਸੋਲਵ ਨਹੀਂ ਹੋਣਾ, ਸਿਰਫ $380 million ਦੇ ਐਡੀਸ਼ਨਲ ਰੈਵਨਿਊਜ ਆਉਣਗੇ, ਤੇ ਬਾਕੀ ਫਿਰ ਉਹ ਕੋਸਟ ਲੈਵਿੰਗ ਵੀ ਕਰਨਗੇ $4.42 ਮੰਥਲੀ ਤੇ $53। ਚਲੋ ਇਹਦੇ ਨਾਲ ਵੀ ਕੁਛ ਨਹੀਂ ਬਣਦਾ। ਕੋਈ ਫਿਗਰ ਦੇ ਵਿੱਚ ਸਾਨੂੰ ਐ ਨਹੀਂ ਕਿ ਬਹੁਤ ਜ਼ਿਆਦਾ ਸਿਸਟਮ ਕਲੀਅਰ ਹੋ ਜਾਣਾ। ਪ੍ਰੋਪਰਟੀ ਟੈਕਸ ਵੀ ਦਊਂਗੇ ਪਰ ਡੈਫਿਸਿਟ ਵੀ ਪੂਰੀ ਤਰ੍ਹਾਂ ਘਟਣਾ ਨਹੀਂ ਹੈ। ਸੋ ਡਿਸਪਾਈਟ ਦੀ ਇੰਪੈਕਟ ਔਨ ਰੈਜੀਡੈਂਟਸ ਦਾ ਪੋਟੈਂਸ਼ੀਅਲ ਇਨਕਰੀਜ਼ ਇਜ਼ਨਟ ਇਨਫ ਟੂ ਕਲੋਜ਼ ਦਾ ਗੈਪ ਔਨ ਸਿਟੀਜ਼ ਬੁੱਕ। ਇਫ ਟੋਰਾਂਟੋ ਵਾਂਟਡ ਟੂ ਫੁੱਲੀ ਐਡਰੈਸ ਦਿਸ ਈਅਰਜ਼ ਓਪਨਿੰਗ ਪ੍ਰੈਸ਼ਰ ਆਫ ਆਲਮੋਸਟ 1.8 ਬਿਲੀਅਨ ਅਨਨੋਨ। ਹੁਣ ਆ ਗਈ ਗੱਲ ਉੱਥੇ ਕਿ $1.8 billion ਦੀ ਅਮਾਊਂਟ ਤੁਹਾਡੇ ਸਿਰ ਤੇ ਖੜੀ ਹੋ ਰਹੀ ਹੈ, ਬਹੁਤ ਥੋੜੀ ਘੱਟ ਹੋਊਗੀ, ਟੈਕਸ ਜ਼ਿਆਦਾ ਲੱਗ ਰਿਹਾ ਆਪਾਂ ਨੂੰ। ਹੁਣ ਕਹਿੰਦੇ ਅਸੀਂ ਤਾਂ ਤੁਹਾਡੀ ਭਲਾਈ ਇਹ ਕਰਤੀ, ਜੇਕਰ ਅਸੀਂ ਅੱਜ ਹੀ ਇਹ ਬਜਟ ਘਾਟਾ ਦੂਰ ਕਰਨਾ ਹੋਵੇ ਨਾ $1.8 billion ਦਾ, ਤਾਂ ਟੈਕਸ ਇਨਕਰੀਜ਼ ਤਾਂ ਸਾਨੂੰ 42% ਕਰਨਾ ਪੈਣਾ। ਹੁਣ ਇੱਕ ਗੱਲ ਹੈ ਕਿ ਅੱਜ 10.5% ਦੇਣਾ, ਨਹੀਂ ਨਹੀਂ ਯਾਰ ਅੱਜ ਤਾਂ ਸਾਡੇ ਕੋਲ ਖਾਣ ਨੂੰ ਰੋਟੀ ਨਹੀਂ, ਅਸੀਂ ਤਾਂ ਫੂਡ ਬੈਂਕ ਦੇ ਲਾਈਨਾਂ 'ਚ ਲੱਗੇ ਹਾਂ, ਚਲੋ ਯਾਰ 10.5% ਦੇ ਦਿੰਦੇ ਹਾਂ। ਪਰ ਜਿਹੜਾ ਇਹ ਹੈ ਹੁਣ ਇਹਦੇ ਵਿੱਚ ਫਰਕ ਕਿੰਨਾ ਰਹਿ ਗਿਆ, ਤਕਰੀਬਨ ਤੁਸੀਂ ਲਾ ਲਓ ਇਹ $31, ਤੇ $31.5% ਅਜੇ ਵੀ ਅਸੀਂ ਲੋਸ ਤੇ ਖੜੇ ਹਾਂ, ਸਾਡੇ ਸਿਰ ਤੇ ਖੜਾ। ਹੁਣ ਸਾਢੇ ਇਕੱਤੀ ਇਹ ਕਿਊਮੂਲੇਟ ਹੁੰਦਾ ਜੇ ਇਸੇ ਪੈਟਰਨ ਤੇ ਦੇਖੋ ਤੇ ਆਉਂਦੇ 4-5 ਤੋਂ ਨਵੀਂ ਮੇਅਰ ਹਾਊਸ ਦੇ ਹੋਊਗੀ। ਪਿਛਲਿਆਂ ਨੇ ਤਾਂ ਜੀ ਇਹ ਕੈਨ ਨਹੀਂ ਹਿੱਟ ਕੀਤਾ, ਇਹ ਵੀ ਕੈਨ ਹੀ ਕਹਿ ਰਹੇ ਆ। ਉਹ ਕਹਿਣਗੇ ਵੀ ਉਹਨਾਂ ਨੇ ਵੀ ਕੈਨ ਵਾਲਾ ਮਸਲਾ ਪੂਰਾ ਸੋਲਵ ਨਹੀਂ ਕੀਤਾ ਤੇ ਅੱਗੇ ਦੀ ਅੱਗੇ ਨੂੰ ਟਰਾਂਸਫਰ ਕਰੀਏ ਵੀ ਚਲੋ ਆਪਣਾ ਵਕਤ ਕੱਢ ਲਓ, ਕੋਈ ਗੱਲ ਨੀ, ਇੱਥੇ ਵੀ ਮੈਂ ਛੱਡ ਦਿੰਦਾ। ਹੁਣ ਉਹ ਕਹਿੰਦੇ ਆ ਵੀ ਜੇ ਅਸੀਂ ਘੱਟ ਕਰੀਏ, ਕੋਸਟ ਸੇਵਿੰਗਸ ਦੀ ਗੱਲ ਕੀਤੀ ਹੈ ਕਿ $600 million ਦੀਆਂ ਪ੍ਰਪੋਜ਼ ਇਹਨਾਂ ਨੇ ਕੋਸਟ ਸੇਵਿੰਗਸ ਇਸ ਬਜਟ ਦੇ ਵਿੱਚ ਰੱਖੀਆਂ ਨੇ। ਇਹਨਾਂ ਟੈਕਸ ਲੈਂਦੇ ਆ, ਹਾਂਜੀ ਕਹਿੰਦੇ ਇੰਨਾ ਟੈਕਸ ਲੈਂਦੇ ਆ, ਜਾਂਦਾ ਪਤਾ ਨੀ ਕਿਹੜੇ ਪਾਸੇ ਆ। ਇਹ ਹੁਣ ਤੁਸੀਂ ਦੇਖੋ ਵੀ ਜਿੰਨੇ ਵੀ ਟੈਕਸ ਇਨਕਰੀਜ਼ ਹੋਏ ਆ, ਜਿੰਨੀ ਪਾਪੂਲੇਸ਼ਨ ਇਨਕਰੀਜ਼ ਹੋਈ ਹੈ, ਜਿੰਨੇ ਘਰ ਵਧੇ ਆ, ਉਨੇ ਸਕੂਲ ਵਧੇ, ਉਨੇ ਕਾਲਜ ਵਧੇ, ਉਨੀਆਂ ਸੜਕਾਂ ਵਧੀਆ ਨਹੀਂ ਵਧੀਆ, ਉਹਨਾਂ ਦੇ ਉੱਤੇ ਤਾਂ ਲਗਾਤਾਰ ਬਰਡਨ ਹੈ। ਜਾਂ ਤਾਂ ਹੋਵੇ ਨਾ ਵੀ ਜਿੰਨੀ ਨਵੇਂ ਘਰ ਬਣੇ ਉਨੀਆਂ ਨਵੀਆਂ ਸੜਕਾਂ ਬਣੀਆਂ, ਉਨੀਆਂ ਨਵੇਂ ਗਰੋਸਰੀ ਸਟੋਰ ਖੁੱਲੇ, ਉਨੇ ਹੀ ਨਵੇਂ ਸਕੂਲ ਖੁੱਲੇ, ਤਾਂ ਕਿ ਸਾਰੇ ਲੋਕ ਇੱਕੋ ਤਰ੍ਹਾਂ ਦੀਆਂ ਸੜਕਾਂ ਤੇ ਨਾ ਜਾਣ। ਜੇ ਅੱਜ ਵੀ ਟੋਰਾਂਟੋ ਦੀਆਂ ਸੜਕਾਂ ਦੇ ਉੱਤੇ ਭੀੜ ਵੱਧ ਰਹੀ ਹੈ ਅੰਦਰ ਇਨਰ ਸਿਟੀ ਦੇ ਵਿੱਚ, ਇਹਦਾ ਮਤਲਬ ਪ੍ਰੈਸ਼ਰ ਵੱਧ ਰਿਹਾ। ਜੇਕਰ ਉਸੇ ਪ੍ਰਪੋਰਸ਼ਨ ਦੇ ਵਿੱਚ ਜਿੰਨੇ ਨਵੇਂ ਲੋਕ ਆਏ ਆ, ਉਹਦੇ ਨਾਲ ਡਾਲਰ ਵੀ ਨਵੇਂ ਜੁੜੇ ਤੁਹਾਡੇ ਕੋਲ, ਜੇ 5% ਤੁਹਾਨੂੰ ਟੈਕਸ ਲੈਣ ਦੀ ਆਦਤ ਹੈ, ਪਹਿਲਾਂ 100 ਬੰਦੇ ਤੋਂ ਲੈਂਦੇ ਸੀ, 5% ਦੇ ਨਾਲ $5 ਬਣਿਆ, ਠੀਕ ਹੈ ਜੀ, ਜੇ 200 ਬੰਦੇ ਤੋਂ ਲਓਗੇ ਤੇ $10 ਨੀ ਬਚੇ, ਕੀ ਤੁਹਾਡੀਆਂ ਸੇਵਾਵਾਂ ਵਿੱਚ ਵੀ ਦੁੱਗਣਾ ਵਾਧਾ ਹੋਇਆ? ਨਹੀਂ ਹੋਇਆ। ਫਿਰ ਪ੍ਰਪੋਰਸ਼ਨ ਤੋਂ ਹੀ ਹੋਣਾ ਚਾਹੀਦਾ ਸੀਗਾ, $100 ਲਿਆ, 5% ਟੈਕਸ ਹੈ, ਇਹਦਾ ਮਤਲਬ ਤੁਸੀਂ $5 ਟੈਕਸ ਲੈ ਲਏ। ਹੁਣ ਜੇ 200 ਹੋ ਗਿਆ ਬੰਦਾ ਸ਼ਹਿਰ ਦੇ ਵਿੱਚ ਤੇ 200 ਬੰਦਾ ਟੈਕਸ ਦੇ ਰਿਹਾ ਨਾ, ਤੇ ਉਹ ਕਿੱਥੇ ਗਿਆ? ਉਤੋਂ ਬਾਅਦ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਨੇ ਐਫੀਸ਼ੀਐਂਸੀ ਲਿਆਂਦੀ ਆ, ਕੋਸਟ ਕਟਿੰਗ ਕੀਤੀ ਆ, ਅੱਗੇ ਵੱਡੇ ਟਰੱਕ ਚੱਲਦੇ ਸੀ, ਮਾਈਲੇਜ ਘੱਟ ਹੁੰਦੀ ਸੀ, ਹੁਣ ਤਾਂ ਉਹ ਵੀ ਵੱਧ ਗਿਆ। ਉਹ ਸਾਰੀਆਂ ਗੱਲਾਂ ਨੂੰ ਜਦੋਂ ਵੀ ਪਾਉਣਗੇ ਘਾਟੇ ਜੀ ਪਾਉਣਗੇ, ਕਿਉਂਕਿ ਬੁੱਕ ਰੀਡਿੰਗ ਬੁੱਕ ਰਾਈਟਿੰਗ ਦਾ ਇੱਕ ਫੀਨੋਮੀਨਾ ਇੱਕ ਤਰੀਕਾ ਬਣਿਆ ਹੋਇਆ, ਇੱਕ ਸਟਾਈਲ ਬਣਿਆ ਹੋਇਆ, ਉਹ ਉਸੇ ਤਰ੍ਹਾਂ ਹੀ ਰਾਈਟ ਕਰੀ ਜਾਂਦੇ। ਕਹਿੰਦੇ ਨਵੀਂ ਪਾਲਿਸੀ ਤੇ ਅਸੀਂ ਕਾਹਨੂੰ ਮੱਥਾ ਮਾਰੀਏ, ਰੇਖ ਚਨੇਖ ਮਾਰੀ ਚੱਲੋ, ਉਸੇ ਤਰ੍ਹਾਂ ਹੀ ਬਜਟ ਪੇਸ਼ ਕਰੋ ਜਿਵੇਂ ਪਿਛਲੇ ਬਜਟ ਹੋਏ। ਹਮੇ ਕਾਹੇ ਕੋ ਜ਼ਰੂਰਤ ਹੈ ਜ਼ਿਆਦਾ ਮਿਹਨਤ ਕਰਨੇ ਕੀ? ਹੁਣ ਜੇ ਮੈਂ ਖਬਰ ਪੜ੍ਹ ਕੇ ਸੁਣਾਉਣੀ ਹੈ, ਤੁਸੀਂ 2-4 ਪੜ੍ਹ ਕੇ 2-4 ਅੰਕੜੇ ਬੋਲੋ, ਇਸ ਤੋਂ ਬਾਅਦ 10 ਖਬਰਾਂ ਡਿਸਕਸ ਕਰ ਲਓ। ਇੱਕੋ ਖਬਰ ਤੇ ਕਿਉਂ ਜ਼ੋਰ ਮਾਰ ਰਹੇ ਹੋ? ਕਿਉਂਕਿ ਇਸ ਕਰਕੇ ਮਾਰ ਰਹੇ ਹਾਂ ਕਿ ਅਸੀਂ ਇਹਦੇ ਵਿੱਚੋਂ ਪਹਿਲਾਂ ਵਾਲੀ ਰੂਟੀਨ ਦੀਆਂ ਗੱਲਾਂ ਨਹੀਂ, ਇਹਦੇ ਵਿੱਚੋਂ ਗੱਲ ਫੜਨੀ ਹੈ ਤਾਂ ਕਿ ਇਹ ਮਸਲਾ ਇੱਥੇ ਰੁਕੇ। ਹੁਣ ਇਹ ਕੰਸਲਟੇਸ਼ਨ ਲਈ ਆਪਾਂ ਨੂੰ ਬੁਲਾਉਣਗੇ। ਤੁਸੀਂ ਇਹ ਦੇਖੋ ਵੀ ਇਹਨਾਂ ਨੇ $16 million ਬਚਾਉਣ ਦੀ ਗੱਲ ਕੀਤੀ ਹੈ, $600 million ਦੀਆਂ ਕੋਸਟ ਸੇਵਿੰਗ ਨੇ। ਹੁਣ ਉਹ ਕੋਸਟ ਸੇਵਿੰਗ ਕਾਹਦੀ ਕਰ ਰਹੇ ਆ? ਕਹਿੰਦੇ ਆ ਵੀ ਸਪੈਸ਼ਲ ਮੀਡੀਆ ਦੇ ਸਨੋ ਸਟੋਰਮ ਦੌਰਾਨ ਇੱਕ ਸਪੈਸ਼ਲ ਕਲੋਜ਼ ਲਏ ਸੀ ਇਹਨਾਂ ਨੇ, ਬਰਫ਼ ਸਾਫ਼ ਕਰਨ ਵਾਲੇ ਕਰਾਏ, ਜਿਹੜੀ ਵਿੰਡਰੋ ਬਣਦੀ ਹੈ ਬਰਫ਼ ਦੀ, ਜਦੋਂ ਅਸੀਂ ਸੜਕ ਤੋਂ ਬਰਫ਼ ਹਟਾਉਂਦੇ ਹਾਂ ਤੇ ਇੱਕ ਪਾਸੇ ਵੱਟ ਬਣਦੀ ਜਾਂਦੀ ਹੈ, ਜਦੋਂ ਮਸ਼ੀਨ ਬਰਫ਼ ਨੂੰ ਧੱਕ ਕੇ ਲੈ ਕੇ ਜਾਂਦੀ ਹੈ, ਠੀਕ ਹੈ ਜੀ, ਇੱਕ ਪਾਸੇ ਵੱਟ ਬਣ ਜਾਂਦੀ ਹੈ। ਹੁਣ ਮਸ਼ੀਨ ਸਿੱਧਮ ਸਿੱਧੀ ਘਰਾਂ ਦੇ ਬਾਹਰ ਦੀ ਨਿਕਲਗੀ, ਜੇ ਤਾਂ ਸਾਈਡ ਵਾਕ ਦੇ ਨਾਲ ਨਾਲ ਵੱਟ ਬਣ ਗਈ ਫਿਰ ਤਾਂ ਕੋਈ ਹਰਜ਼ ਨਹੀਂ, ਪਰ ਜੇ ਮੇਰੇ ਡਰਾਈਵਵੇ ਦੇ ਬੂਹੇ ਸਵੇਰੇ 2 ਫੁੱਟ ਬਰਫ਼ ਸਿੱਟਤੀ ਤੇ ਮੈਂ ਜਦੋਂ ਗੱਡੀ ਰਿਵਰਸ ਕਰਨੀ ਹੈ ਪਹਿਲਾਂ ਮੈਂ ਉਹ ਬਰਫ਼ ਪੱਟੂੰਗਾ। ਜਿਹੜੀ ਵਿੰਡਰੋ ਆ ਨਾ ਤੁਹਾਡੇ ਘਰਾਂ ਦੇ ਬਾਹਰ, ਕਈ ਵਾਰ 2-2 ਫੁੱਟ 3-3 ਫੁੱਟ ਦੀ ਵੀ ਇਹ ਵਿੰਡਰੋ ਬਣਾ ਦਿੰਦੇ ਆ, ਵੱਟ ਬਣਾ ਜਾਂਦੇ ਆ, ਕਿਉਂਕਿ ਬਰਫ਼ ਚੱਕ ਚੱਕ ਸਿੱਟੀ ਜਾਂਦੀ ਹੈ ਸਾਈਡ ਤੇ। ਮੇਰੇ ਘਰ ਦੇ ਬਾਹਰ ਮਾਰੀ ਚੱਕ ਕੇ ਸਾਰੀ ਸੜਕ ਦੀ ਬਰਫ਼, ਮੇਰਾ ਡਰਾਈਵਵੇ ਬਲੌਕ ਕਰਤਾ। ਉਹ ਤੇ ਕਹਿੰਦੇ $16 million ਬਚਾ ਲਏ, ਆਪਣੇ ਹਿਸਾਬ ਦੇ ਵਿੱਚੋਂ ਬਚਾ ਲਏ। ਰਮਨ ਜੀ ਤਾਂ ਭਾਵੇਂ 2 ਘੰਟੇ ਲੱਗ ਜਾਣ ਉਹਨੂੰ ਸਾਫ਼ ਕਰ ਦੇਣ, ਮੈਨੂੰ ਤਾਂ ਉਹ ਬਰਫ਼ ਹਟਾਉਣ ਦੇ ਭਰਾਵਾ $100 ਪੈ ਗਿਆ। ਐਕਿਊਮੂਲੇਟਡ ਸਾਰੇ ਸ਼ਹਿਰ ਚ ਡਿਵਾਈਡ ਕਰੋ ਤੇ ਉਹਦੀ ਕੋਸਟ ਘੱਟ ਜਾਂਦੀ ਹੈ। ਜੇ ਕੋਸਟ ਘੱਟ ਵੀ ਕਹੋਗੇ, ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕੰਟਰੈਕਟ ਦੇ ਦੇਣੇ ਵੀ ਸਪੈਸ਼ਲ ਫਲੋਰ ਨੇ ਜੀ, ਆ ਪਹਿਲਾ ਕਰਾਹ ਤੇ $10 ਦਾ ਸੀ, ਇਹ $500 ਦਾ, ਕਿਉਂਕਿ ਯਾਰ ਰਮਨ ਜੀ ਨੇ ਪਾਇਆ ਇਲੈਕਸ਼ਨ ਤੇ ਗਾਹ ਫੰਡ ਵੀ ਕਰੂਗਾ। ਤੁਸੀਂ ਜਿੰਨੀ ਦੇਰ ਤੱਕ ਪੂਰੇ ਤੰਤਰ ਦੇ ਵਿੱਚ ਆਪ ਦਿਲਚਸਪੀਆਂ ਨਹੀਂ ਲੈਂਦੇ, ਇਹ ਐਈ ਖਰਚੇ ਘੱਟਦੇ ਵਾਧੇ ਪੇਸ਼ ਕਰਨਗੇ। ਹੁਣ ਕੁਛ ਸਹੂਲਤਾਂ ਵੀ ਦੇਣੀਆਂ, $82 million ਦੀ ਸ਼ੈਲਟਰ ਐਂਡ ਹਾਊਸਿੰਗ, ਠੀਕ ਹੈ, ਰਿਵਾਈਜ਼ਡ ਵਿੰਟਰ ਵਾਰਮਿੰਗ ਰਿਸਪੋਂਸ ਪਲਾਨ ਆਇਆ ਤੇ ਉਹਦੇ ਵਿੱਚ ਕਹਿੰਦੇ ਸਾਨੂੰ ਸ਼ੈਲਟਰ ਦੇਣੇ ਪੈਣਗੇ। $30 million ਦੀ ਟ੍ਰਾਂਜਿਟ ਸਰਵਿਸ ਹੈ ਜਿਹਦੇ ਵਿੱਚ PTC ਸਪੈਸ਼ਲ ਕਾਂਸਟੇਬਲ ਹਾਇਰ ਕੀਤੇ ਜਾਣਗੇ। $20 million ਇਹਦੇ ਵਿੱਚ ਕਮਿਊਨਿਟੀ ਸਰਵਿਸਿਸ ਦੇ ਵਿੱਚ ਵਾਧਾ ਕਿ ਲਾਇਬ੍ਰੇਰੀਜ਼ ਨੂੰ ਜ਼ਿਆਦਾ ਦੇਰ ਤੱਕ ਵੀਕਐਂਡ ਤੇ ਜੇ ਖੁੱਲੀਆਂ ਰੱਖਣੀਆਂ ਤਾਂ $20 million, ਯਾਰ ਥੋੜਾ ਹੁੰਦਾ $20 million, ਲਾਇਬ੍ਰੇਰੀ ਓਪਨ ਰੱਖਣੀ ਪੈ ਜੇ ਵੀਕਐਂਡ, ਉਹਦੇ ਵੀ ਘੰਟੇ ਵਧਾਉਣੇ, ਵੀਕਐਂਡ ਤੇ ਤਾਂ ਖੁੱਲੀਆਂ। ਜੇ ਲਾਇਬ੍ਰੇਰੀ ਜ਼ਿਆਦਾ ਦੇਰ ਖੁੱਲਣੀਆਂ ਨੇ ਤੇ ਉਹਦਾ ਬਜਟ ਦੇਖੋ ਕਿੰਨਾ। ਵੈਸੇ ਤਾਂ ਉਹਨਾਂ ਦੀ ਹੀਟ ਆਨ ਹੀ ਰਹਿਣੀ ਹੈ, ਚਾਹੇ ਗਰਮੀ ਹੈ ਚਾਹੇ ਸਰਦੀ ਹੈ, ਉਹ ਤਾਂ ਆਨ ਹੀ ਰਹਿਣੀ ਹੈ ਬਿਜਲੀ। ਜੇ ਕਿੰਨੇ ਕੁ ਲਾਈਟਾਂ ਬੰਦ ਕਰਾਂਗੇ ਰਾਤ ਨੂੰ, ਸਿਰਫ ਤੇ ਸਿਰਫ ਜਿਹੜੇ $10-10, $20-30 ਘੰਟੇ ਦੇ ਬੰਦੇ ਬਿਠਾਏ ਆ, ਉਹਨਾਂ ਦਾ ਹੀ ਖਰਚਾ ਘੁੰਮ ਘੁਮਾ ਕੇ ਇੰਨਾ ਕੁ ਬਣਾ ਦੇਣਾ ਕਿ ਪੱਲੇ ਉਹਨਾਂ ਦੇ ਵੀ ਕੁਛ ਨੀ ਪੈਣਾ ਤੇ ਆਮ ਲੋਕਾਂ ਦਾ ਬਜਟ ਵੱਧ ਜਾਣਾ। ਮੈਨੂੰ ਤਾਂ ਸਮਝ ਆਉਂਦੀ ਕਿ ਲਾਇਬ੍ਰੇਰੀ ਖੁੱਲੀ ਰੱਖਣ ਦਾ ਖਰਚਾ $20 million, $2 crore ਬਣਾਈ ਬੈਠੇ ਆ ਆਪਾਂ, ਤਕਰੀਬਨ ਯਾਰ ਕਮਾਲ ਹੀ ਹੋਈ ਪਈ ਹੈ। $2 crore ਸਾਲ ਦਾ ਲਾਇਬ੍ਰੇਰੀਆਂ ਨੂੰ ਖੁੱਲਾ ਰੱਖਣ ਦੇ ਬਣਿਆ ਹੋਇਆ ਤੇ $1.90 crore ਪਬਲਿਕ ਸੇਫਟੀ ਦੇ ਵਿੱਚ ਹੈ। ਸਿਟੀ ਵਾਈਡ ਐਕਸਪੈਂਸ਼ਨ ਆਫ ਕ੍ਰਾਈਸਿਸ ਸਰਵਿਸਿਸ ਐਂਡ ਕਾਉਂਸਲ ਐਂਡੋਰਸ ਦਾ ਹਾਇਰਿੰਗ ਪਲਾਨ ਫਾਰ ਫਾਇਰ ਐਂਡ ਪੈਰਾਮੈਡਿਕ ਸਰਵਿਸਿਸ। ਮੀਨਵਾਈਲ ਦਾ ਸੋ ਕੋਲਡ ਡੀਲ ਹੁਣ ਪ੍ਰੀਮੀਅਰ ਡੰਗ ਫੋਰਡ ਦੇ ਨਾਲ ਕੀਤੀ ਹੈ, ਜੇ ਕਿਤੇ $382 million ਦੀ ਪ੍ਰੋਵਿੰਸ਼ੀਅਲ ਫੰਡਿੰਗ ਮਿਲ ਜੇ ਤੇ ਐਗਰੀਮੈਂਟ ਓਨਟੈਰੀਓ ਦੇ ਨਾਲ ਕੀਤਾ ਗਿਆ। ਉਹਦੇ ਵਿੱਚ ਹੈ ਕਿ ਗਾਰਡਨਰ ਐਕਸਪ੍ਰੈਸ ਵੇ ਐਂਡ ਡਾਨ ਵੈਲੀ ਪਾਰਕਵੇ, ਇਹਨਾਂ ਨੂੰ ਜੇ ਤੁਸੀਂ ਅਪਲੋਡ ਕਰਦੇ ਹੋ ਅੱਗੇ ਵਧਾਉਂਦੇ ਹੋ ਸਿਸਟਮ ਨੂੰ, ਤੇ ਫਿਰ ਇਹਦੇ ਨਾਲ ਕੈਪੀਟਲ ਪ੍ਰੈਸ਼ਰ ਦੇ ਉੱਤੇ ਜਿਹੜੀ ਪ੍ਰੋਵਿੰਸ਼ੀਅਲ ਲੈਵਲ ਦੀ ਫੰਡਿੰਗ ਹੈ ਸਿਟੀ ਨੂੰ, ਉਹਦੇ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਚਲੋ ਕੋਈ ਗੱਲ ਨੀ, ਤੁਸੀਂ ਇਹ ਵੀ ਲੈ। 2-4 ਇਹਦੇ ਵਿੱਚ ਹੋਰ ਅੰਕੜੇ ਦੱਸੇ ਗਏ ਹੈ। ਸਿਟੀ ਸਟਾਫ ਨੇ ਕਿਹਾ ਕਿ ਪ੍ਰਪੋਜ਼ ਬਜਟ ਸ਼ਿਫਟਸ 578 million in sustained financial impacts from pandemic on Toronto's tax base as relief funds from other levels of government have stopped flowing. ਉਹ ਜਿਹੜਾ ਪਿਛਲਾ ਪੈਂਡੈਮਿਕ ਹੈ ਉਹਨੇ ਵੀ ਸੁੱਖ ਨਾਲ ਲਹਿਰਾਂ ਬਹਿਰਾਂ ਲਾਤੀਆਂ। ਜੇ ਕਿਤੇ ਕੋਈ ਹੋਰ ਬਜਟ ਸਮਝਾਉਣ 'ਚ ਕੋਈ ਗੱਲਬਾਤ 'ਚ ਫਰਕ ਰਹਿ ਗਏ ਫਿਰ ਪੈਂਡੈਮਿਕ ਦੇ ਘਾਟੇ ਦਾ ਖੈਰ ਜਦੋਂ ਮਰਜ਼ੀ ਕੋਟ ਕਰ ਦਿਓ ਕਿ ਪੈਂਡੈਮਿਕ ਨੇ ਆਹ ਕਰਤਾ ਪੈਂਡੈਮਿਕ ਨੇ ਉਹ ਕਰਤਾ। ਪੈਂਡੈਮਿਕ ਨੇ ਵਾਤਾਵਰਨ ਵੀ ਸਾਫ਼ ਕੀਤਾ ਸੀਗਾ ਤੇ ਜਿਹੜੀ ਅਸੀਂ ਕਹੀਏ ਕਾਰਬਨ ਲੋ ਕਰਨਾ ਐਮਿਸ਼ਨ ਲੋ ਕਰਨਾ ਉਹਦਾ ਵੀ ਕਈ ਦਿਨਾਂ 'ਚ ਫਰਕ ਪਿਆ ਸੀ। ਪੈਂਡੈਮਿਕ ਦੇ ਲਾਭ ਵੀ ਜਣਾ ਦੋ ਬਣਾਈ ਜਾਂਦੇ ਹੋ ਇੰਨੀ ਵੱਡੀ ਹਿਊਮਨ ਐਕਟੀਵਿਟੀ 6-7 ਮਹੀਨੇ ਘਟੀ ਰਹੀ ਹੈ ਤੇ ਉਹਦੇ ਫਾਇਦੇ ਵੀ ਤਾਂ ਪਹੁੰਚੇ ਹੋਣਗੇ ਕੱਲੇ ਨੁਕਸਾਨ ਹੀ ਬਣਾਉਂਦੇ ਆ ਦੇਖ ਲਓ ਤੁਸੀਂ ਉਹਦੇ ਨਾਲ ਹਵਾ ਸਾਫ਼ ਹੋਈ ਹੈ ਉਹਦੇ ਨਾਲ ਬਿਮਾਰੀਆਂ ਵੀ ਘਟੀਆਂ ਹੋਣਗੀਆਂ। ਕੁਛ ਤਾਂ ਅੰਕੜਾ ਕੱਢ ਲਿਆ ਉਹ 5% ਦੱਸ ਦਿਓ ਵੀ 5% ਹੀ ਬਚੇ ਆ ਪਰ ਪੈਂਡੈਮਿਕ ਦਾ ਜਦੋਂ ਜ਼ਿਕਰ ਕਰਨਾ ਯੂਕਰੇਨ ਦਾ ਕਰਨਾ ਤੇ ਬਸ ਇਹ ਹੁਣ ਇਜ਼ਰਾਈਲ ਦਾ ਕਰਨਾ ਇਹ ਸਾਰੀਆਂ ਗੱਲਾਂ ਸਾਡੇ ਆਲੇ ਦੁਆਲੇ ਤਾਂ ਹੀ ਤਿਆਰ ਕੀਤੀਆਂ ਜਾਂਦੀਆਂ ਹੁੰਦੀਆਂ ਨੇ ਕਿ ਤੁਸੀਂ ਬਜਟ ਦੇ ਮਾਮਲੇ ਵਿੱਚ ਇਹ ਲੱਗੇ ਹੋ ਕਿ ਸੋਕੇ ਦਿਨ ਆਉਣੇ ਵਾਲੇ ਹੈ। 49.8 billion dollar ਦਾ ਬਜਟ ਜਿਹੜਾ ਹੈ ਉਹ 10 ਸਾਲਾਂ ਦਾ ਕੈਪੀਟਲ ਪਲਾਨ ਇਹਦੇ ਵਿੱਚ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਆਫ ਦੈਟ ਮਨੀ ਇਟਸ ਐਸਟੀਮੇਟਡ ਦੈਟ 52% ਔਰ $26 billion ਵਿਲ ਗੋ ਟੂਵਰਡਸ ਸਟੇਟ ਆਫ ਗੁੱਡ ਰਿਪੇਅਰ ਪ੍ਰੋਜੈਕਟਸ। ਬਾਕੀ ਦੇਖਦੇ ਹਾਂ ਵੀ ਕਿਹੜੇ ਗੁੱਡ ਰਿਪੇਅਰ ਪ੍ਰੋਜੈਕਟਸ ਕਰਦੇ ਜੀ। ਬਹੁਤੀਆਂ ਗੱਲਾਂ ਇਹਦੇ ਤੇ ਹੋਰ ਡਿਸਕਸ ਕਰਨ ਵਾਲੀਆਂ ਵੀ ਸੀਗੀਆਂ ਪਰ ਹੁਣ ਆਈ ਐਮ ਰਨਿੰਗ ਸ਼ਾਰਟ ਆਫ ਟਾਈਮ ਤੇ ਲੈਟਸ ਹੈਵ ਅ ਨਿਊਜ਼ ਬੁਲੇਟਿਨ ਫਸਟ ਐਂਡ ਦੈਨ ਵਿਲ ਗੋ ਟੂ ਅਵਰ ਗੈਸਟ ਟੂਡੇ।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬਲਿੰਕਨ ਵੱਲੋਂ ਫਲਸਤੀਨੀ ਰਾਜ 'ਚ ਸੁਧਾਰ ਬਾਰੇ ਵਿਚਾਰ ਵਟਾਂਦਰਾ। ਹਿੰਦ ਮਹਾਸਾਗਰ 'ਚ ਤੈਨਾਤ ਹੋਣਗੇ ਬਰਤਾਨੀਆ ਦੇ ਜਹਾਜ਼। ਸੰਸਦੀ ਚੋਣਾਂ 'ਚ ਇਮਰਾਨ ਨੂੰ ਹਾਈਕੋਰਟ ਤੋਂ ਵੀ ਨਹੀਂ ਮਿਲੀ ਰਾਹਤ। ਪਾਕਿਸਤਾਨ ਦੀ ਹਿਰਾਸਤ ਵਿੱਚ 78 ਸਾਲ ਦੀ ਸਜ਼ਾ ਕੱਟ ਰਹੇ ਹਾਫਿਜ਼ ਸਈਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਨਾਲ ਮੁਲਾਕਾਤ ਕਰਕੇ ਫਲਸਤੀਨ 'ਚ ਸੁਧਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬਲਿੰਕਨ ਨੇ ਕਿਹਾ ਕਿ ਉਨ੍ਹਾਂ ਨੂੰ ਜੰਗ ਮਗਰੋਂ ਗਾਜ਼ਾ ਦੇ ਪੁਨਰ ਨਿਰਮਾਣ ਅਤੇ ਉੱਥੇ ਰਾਜ ਚਲਾਉਣ 'ਚ ਸਹਿਯੋਗ ਦੇਣ ਲਈ ਖਿੱਤੇ ਦੇ ਕਈ ਮੁਲਕਾਂ ਨੇ ਵਚਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਲਸਤੀਨ ਦਾ ਮੁੱਦਾ ਹੱਲ ਹੋ ਜਾਂਦਾ ਤਾਂ ਇਜ਼ਰਾਈਲੀ ਅਰਬ ਸੰਬੰਧ ਅਜੇ ਵੀ ਸੁਖਾਵੇਂ ਹੋਣ ਦੀ ਪੂਰੀ ਸੰਭਾਵਨਾ ਹੈ। ਪਰ ਇਸ 'ਚ ਸਭ ਤੋਂ ਵੱਡਾ ਅੜਿੱਕਾ ਖੁਦ ਇਜ਼ਰਾਈਲ ਹੈ ਕਿਉਂਕਿ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਦੀ ਅਗਵਾਈ ਹੇਠਲੀ ਸਰਕਾਰ ਫਲਸਤੀਨ ਰਾਜ ਦੇ ਗਠਨ ਦਾ ਤਿੱਖਾ ਵਿਰੋਧ ਕਰ ਰਹੀ ਹੈ। ਜੰਗ ਸ਼ੁਰੂ ਹੋਣ ਮਗਰੋਂ ਖਿੱਤੇ ਦੇ ਚੌਥੇ ਦੌਰੇ ਤੇ ਆਏ ਬਲਿੰਕਨ ਨੇ ਕਿਹਾ ਕਿ ਸਾਊਦੀ ਅਰਬ, ਜਾਰਡਨ, ਕਤਰ, UAE ਅਤੇ ਤੁਰਕੀ ਫਲਸਤੀਨੀ ਰਾਜ ਦੇ ਗਠਨ 'ਚ ਆਪਣਾ ਸਹਿਯੋਗ ਪਾਉਣ ਲਈ ਤਿਆਰ ਹਨ। ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਆਗੂਆਂ ਨਾਲ ਮੁਲਾਕਾਤ ਮਗਰੋਂ ਬਲਿੰਕਨ ਨੇ ਤਿੱਖਾ ਸੁਨੇਹਾ ਦਿੱਤਾ ਸੀ ਕਿ ਇਜ਼ਰਾਈਲੀ ਫਲਸਤੀਨੀਆਂ ਤੇ ਧੱਕੇ ਨਾਲ ਰਾਜ ਕਰਨ ਦੀ ਕੋਸ਼ਿਸ਼ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਫਲਸਤੀਨ 'ਚ ਸੁਧਾਰ ਬਾਰੇ ਉਹ ਉਥੋਂ ਦੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਕਰਨਗੇ ਕਿਉਂਕਿ ਮਹਿਮੂਦ ਅਬਾਸ ਨੇ 2005 ਤੋਂ ਬਾਅਦ ਚੋਣਾਂ ਨਹੀਂ ਕਰਵਾਈਆਂ ਹਨ। ਉਧਰ ਗਾਜ਼ਾ ਦੀ ਕਰੀਬੀ 85% ਆਬਾਦੀ ਆਪਣਾ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੀ ਗਈ ਹੈ। ਇਜ਼ਰਾਈਲੀ ਫੌਜ ਨੂੰ ਮੱਧ ਅਤੇ ਦੱਖਣੀ ਇਲਾਕਿਆਂ 'ਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਫਾ ਦੇ ਪੱਛਮ 'ਚ 4 ਮੰਜ਼ਿਲਾ ਘਰ ਤੇ ਹਵਾਈ ਹਮਲੇ 'ਚ 14 ਫਲਸਤੀਨੀ ਮਾਰੇ ਗਏ ਜਦਕਿ 20 ਹੋਰ ਜ਼ਖਮੀ ਹੋ ਗਏ। ਇਜ਼ਰਾਈਲੀ ਦੇ ਹਮਲੇ 'ਚ ਹੁਣ ਤੱਕ 23,200 ਫਲਸਤੀਨੀ ਮਾਰੇ ਜਾ ਚੁੱਕੇ ਹਨ ਜਦਕਿ 58,000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਉਧਰ ਬਰਤਾਨੀਆ ਸਰਕਾਰ ਨੇ ਅੱਜ ਇੱਕ ਯੋਜਨਾ ਦਾ ਖੁਲਾਸਾ ਕੀਤਾ ਹੈ ਜਿਸ ਤਹਿਤ ਇਸ ਸਾਲ ਰਾਇਲ ਦੇਵੀ ਦੇ ਜਹਾਜ਼ਾਂ ਨੂੰ ਹਿੰਦ ਮਹਾਸਾਗਰ ਖੇਤਰ 'ਚ ਭਾਰਤੀ ਬਲਾਂ ਨਾਲ ਤੈਨਾਤ ਕੀਤਾ ਜਾਵੇਗਾ। ਇਸ ਯੋਜਨਾ ਵਿੱਚ ਸਿਖਲਾਈ ਤੇ ਹੋਰ ਅਭਿਆਸ ਸ਼ਾਮਲ ਹਨ। ਬਰਤਾਨੀਆ ਨੇ ਇਸ ਕਦਮ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਵੱਧ ਰਹੇ ਰਣਨੀਤਿਕ ਰਿਸ਼ਤਿਆਂ ਦੀ ਅਹਿਮੀਅਤ ਦਾ ਸੰਕੇਤ ਦਿੱਤਾ ਹੈ। ਰੱਖਿਆ ਮੰਤਰੀ ਗ੍ਰਾਂਟ ਸਾਹਿਬ ਨੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਭਾਰਤੀ ਬਰਤਾਨੀਆ ਰੱਖਿਆ ਉਦਯੋਗੀ ਸਿਓਜ਼ ਰਾਊਂਡ ਟੇਬਲ ਦੀ ਅਗਵਾਈ ਕਰਦਿਆਂ ਕਿਹਾ ਕਿ ਲਿਟੋਰਲ ਰਿਸਪੋਂਸ ਗਰੁੱਪ ਨੂੰ 1 ਸਾਲ ਤੇ ਕੈਰੀਅਰ ਸਟ੍ਰਾਂਗ ਗਰੁੱਪ ਨੂੰ 2025 ਤੱਕ ਭਾਰਤੀ ਯੂਕੋ ਸਾਂਝੇ ਸਿਖਲਾਈ ਪ੍ਰੋਗਰਾਮ ਲਈ ਤੈਨਾਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਈ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਭਾਰਤ ਬਰਤਾਨੀਆ ਸੁਰੱਖਿਆ ਸਬੰਧਾਂ ਵਿੱਚ ਫੈਸਲਾਕੁੰਨ ਕਦਮ ਕਰਾਰ ਦਿੱਤਾ ਹੈ। ਸ਼ੈਪਸ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਵਿੱਚ ਮੁਕਾਬਲਾ ਦਿਨ ਬਦਿਨ ਵੱਧਦਾ ਜਾ ਰਿਹਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਭਾਰਤ ਵਰਗੇ ਆਪਣੇ ਅਹਿਮ ਭਾਈਵਾਲ ਨਾਲ ਰਣਨੀਤਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦੇ ਰਹੀਏ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਅੱਗੇ ਬਣੀਆਂ ਸੁਰੱਖਿਆ ਚੁਣੌਤੀਆਂ ਸਾਂਝੀਆਂ ਹਨ। ਭਾਰਤ ਦੇ ਬਰਤਾਨੀਆ ਆਜ਼ਾਦ ਦੇ ਖੁਸ਼ਹਾਲ ਹਿੰਦੂ ਪ੍ਰਸ਼ਾਂਤ ਲਈ ਵਚਨਬੱਧ ਹਨ। ਜੇਕਰ ਬਰਤਾਨੀਆ ਨੇ 2021 ਵਿੱਚ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਹਿੰਦ ਪ੍ਰਸ਼ਾਂਤ ਵਿੱਚ ਭਾਰਤੀ ਬਲਾਂ ਨਾਲ ਸਾਂਝੇ ਅਭਿਆਸ ਲਈ ਤੈਨਾਤ ਕੀਤਾ ਸੀ। ਰੱਖਿਆ ਮੰਤਰੀ ਰਾਜਨਾਥ ਨੇ ਐਕਸ ਤੇ ਦੱਸਿਆ ਕਿ ਉਨ੍ਹਾਂ ਦੀ ਕਾਰੋਬਾਰੀ ਆਗੂਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਲੰਡਨ ਵਿੱਚ ਮੀਟਿੰਗ ਕਾਫੀ ਚੰਗੀ ਰਹੀ। ਬਰਤਾਨੀਆ ਨਾਲ ਭਾਰਤੀ ਸਹਿਯੋਗ ਕਰਨ, ਰਲ ਕੇ ਖੋਜ ਤੇ ਵਿਕਾਸ ਕਰਨ ਦਾ ਨਜ਼ਰੀਆ ਰੱਖਦਾ ਹੈ। ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬਰਤਾਨੀਆ ਵੱਲੋਂ ਇਹ ਤੈਨਾਤੀ ਕਰਨਾ ਦੋਵਾਂ ਮੁਲਕਾਂ ਦੀ ਭਾਈਵਾਲੀ ਮਜ਼ਬੂਤ ਹੋਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲਾਂ ਵਿੱਚ ਦੋਵਾਂ ਮੁਲਕ ਦੀਆਂ ਸੈਨਾਵਾਂ ਹੋਰ ਗੁੰਝਲਦਾਰ ਅਭਿਆਸ ਕਰਨਗੀਆਂ। ਇਨ੍ਹਾਂ ਦਾ ਮੰਤਵ ਅਹਿਮ ਵਪਾਰਕ ਲਾਂਘਿਆਂ ਦੀ ਰਾਖੀ ਕਰਨਾ ਤੇ ਕੌਮਾਂਤਰੀ ਨਿਯਮ ਆਧਾਰਿਤ ਢਾਂਚੇ ਨੂੰ ਕਾਇਮ ਰੱਖਣਾ ਹੈ। ਉਧਰ ਲਾਹੌਰ ਹਾਈਕੋਰਟ ਦੀ ਅਪੀਲੀ ਟ੍ਰਿਬਿਊਨਲ ਨੇ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੇ ਦੋ ਕੌਮੀ ਅਸੈਂਬਲੀ ਹਲਕਿਆਂ ਤੋਂ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਰਿਟਰਨਿੰਗ ਅਧਿਕਾਰੀਆਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਮਰਾਨ ਨੇ ਜਿਨ੍ਹਾਂ ਦੋ ਹਲਕਿਆਂ ਤੋਂ ਨਾਮਜ਼ਦਗੀ ਭਰੀ ਸੀ ਉਹ ਲੈਂਦੇ ਪੰਜਾਬ ਸੂਬੇ ਚ ਪੈਂਦੇ ਹਨ। ਪਾਕਿਸਤਾਨ ਵਿਚ ਆਮ ਚੋਣਾਂ 8 ਫਰਵਰੀ ਨੂੰ ਹਨ। ਟ੍ਰਿਬਿਊਨਲ ਤੇ ਜਸਟਿਸ ਤਾਰਿਕ ਨਦੀਮ ਤੇ ਜਸਟਿਸ ਅਬਦੁਲ ਅਜ਼ੀਜ਼ ਨੇ ਉਪਰੋਕਤ ਫੈਸਲਾ ਲਾਹੌਰ ਕੌਮੀ ਅਸੈਂਬਲੀ ਸੀਟ 122 ਤੇ ਮੀਆਂ ਵਾਲੀ ਕੌਮੀ ਅਸੈਂਬਲੀ ਸੀਟ 99 ਲਈ ਸੁਣਾਇਆ ਹੈ। ਖਾਨ ਨੇ 2018 ਦੀਆਂ ਚੋਣਾਂ ਵਿਚ ਇਨ੍ਹਾਂ ਦੋਵਾਂ ਸੀਟਾਂ ਤੇ ਜਿੱਤ ਦਰਜ ਕੀਤੀ ਸੀ। ਇਕ ਕੋਰਟ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਦੋਵਾਂ ਜੱਜਾਂ ਨੇ ਖਾਨ ਦੀ ਰਿਟਰਨਿੰਗ ਅਧਿਕਾਰੀਆਂ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਅਪੀਲ ਖਾਰਜ ਕਰ ਦਿੱਤੀਆਂ ਹਨ। ਦੋਵਾਂ ਜੱਜਾਂ ਨੇ ਨੋਟਿਸ ਲਿਆ ਕਿ ਖਾਨ ਨੂੰ ਤੋਸ਼ਾਖਾਨਾ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੀ ਸਜ਼ਾ ਮੁਅੱਤਲ ਕੀਤੀ ਗਈ ਹੈ ਪਰ ਉਸ ਨੂੰ ਕੇਸ ਵਿਚ ਬਰੀ ਨਹੀਂ ਕੀਤਾ ਗਿਆ, ਲਿਹਾਜ਼ਾ ਉਹ 8 ਫਰਵਰੀ ਦੀ ਚੋਣ ਲੜਨ ਦੇ ਯੋਗ ਨਹੀਂ ਹਨ। ਅਧਿਕਾਰੀ ਨੇ 30 ਸਤੰਬਰ ਨੂੰ ਖਾਨ ਦੇ ਪਾਰਟੀ ਦੇ ਹੋਰਨਾਂ ਕਦਾਵਰ ਆਗੂਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਸਨ। ਖਾਨ ਨੇ ਟ੍ਰਿਬਿਊਨਲ ਅੱਗੇ ਦਲੀਲ ਦਿੱਤੀ ਸੀ ਕਿ ਸੰਵਿਧਾਨ ਦੀ ਧਾਰਾ 62 ਤਹਿਤ ਤੋਸ਼ਾਖਾਨਾ ਕੇਸ ਵਿਚ ਸਜ਼ਾ ਦਾ ਉਸ ਦੀ ਅਯੋਗਤਾ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਲਈ ਉਸ ਦੇ ਨਾਮਜ਼ਦਗੀ ਪੱਤਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਖਾਨ ਫੈਸਲੇ ਨੂੰ ਉਚੇਰੀ ਕੋਰਟ ਵਿਚ ਚੁਣੌਤੀ ਦੇ ਸਕਦਾ ਹੈ। ਉਨ੍ਹਾਂ ਦੇ ਵਕੀਲ ਗੋਹਰ ਖਾਨ ਨੇ ਕਿਹਾ ਕਿ ਖਾਨ ਤੇ ਪਾਰਟੀ ਦੇ ਹੋਰਨਾਂ ਪ੍ਰਮੁੱਖ ਆਗੂਆਂ ਨੂੰ ਚੋਣ ਲੜਨ ਤੋਂ ਰੋਕਣਾ ਸੱਤਾ ਦੀ ਦੁਰਵਰਤੋਂ ਦੀ ਪ੍ਰਥਕ ਮਿਸਾਲ ਹੈ। ਸੰਯੁਕਤ ਰਾਸ਼ਟਰ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਤੇ ਲਸ਼ਕਰ ਏ ਤਾਇਬਾ ਦਾ ਮੁਖੀ ਹਾਫਿਜ਼ ਸਈਦ ਪਾਕਿਸਤਾਨ ਸਰਕਾਰ ਦੀ ਹਿਰਾਸਤ ਵਿਚ ਹੈ ਤੇ ਅੱਤਵਾਦੀ ਲਈ ਵਿੱਤੀ ਮਦਦ ਦੇਣ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 78 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦਸੰਬਰ 2008 ਵਿਚ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਅਲਕਾਇਦਾ ਉੱਤੇ ਪਾਬੰਦੀਆਂ ਬਾਰੇ ਕਮੇਟੀ ਨੇ ਸਈਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ। ਕਮੇਟੀ ਨੇ ਸੰਯੁਕਤ ਰਾਸ਼ਟਰ ਦੀ ਵੈਬਸਾਈਟ ਉੱਤੇ ਕਿਹਾ ਕਿ ਅੱਤਵਾਦੀ ਨੂੰ ਫੰਡਿੰਗ ਨਾਲ ਸਬੰਧਤ 7 ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਈਦ ਪਾਕਿਸਤਾਨ ਸਰਕਾਰ ਦੀ ਹਿਰਾਸਤ ਵਿਚ ਹੈ ਤੇ 12 ਫਰਵਰੀ 2020 ਤੋਂ 78 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਈਦ ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ ਕਰਤਾ ਹੈ। ਉਧਰ ਭਾਰਤ ਨੇ ਕਿਹਾ ਕਿ ਉਹ ਇਜ਼ਰਾਈਲੀ ਅਤੇ ਫਲਸਤੀਨੀਆਂ ਦੇ ਆਗੂਆਂ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਪੱਛਮੀ ਏਸ਼ੀਆ 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਦਾ ਸਪਸ਼ਟ ਸੁਨੇਹਾ ਦੋਵਾਂ ਮੁਲਕਾਂ ਵਿਚਕਾਰ ਤਣਾਅ ਵਧਾਉਣ ਤੋਂ ਰੋਕਣਾ ਹੈ ਤਾਂ ਜੋ ਮਾਨਵੀ ਸਹਾਇਤਾ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ ਅਤੇ ਖਿੱਤੇ 'ਚ ਸ਼ਾਂਤੀ ਤੇ ਸਥਿਰਤਾ ਬਹਾਲ ਹੋ ਸਕੇ। ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚੀਰਾ ਕੰਬੋਜ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ 'ਚ ਕਿਹਾ ਇਜ਼ਰਾਈਲ ਅਤੇ ਹਮਾਸ ਵਿਚਕਾਰ ਜਾਰੀ ਜੰਗ ਨਾਲ ਵੱਡੇ ਪੱਧਰ ਤੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਜਾਨ ਗਈ ਹੈ ਅਤੇ ਇਸ ਨਾਲ ਖਤਰਨਾਕ ਮਾਨਵੀ ਸੰਕਟ ਪੈਦਾ ਹੋ ਗਿਆ ਹੈ। ਇਹ ਸਪਸ਼ਟ ਤੌਰ ਤੇ ਸਾਨੂੰ ਨਾਮਨਜ਼ੂਰ ਹੈ ਅਤੇ ਅਸੀਂ ਲੋਕਾਂ ਦੀ ਮੌਤ ਦੀ ਸਖ਼ਤ ਨਿੰਦਾ ਕਰਦੇ ਹਾਂ। ਰੁਚੀਰਾ ਨੇ ਕਿਹਾ ਕਿ ਭਾਰਤ ਇਸ ਤੱਥ ਤੋਂ ਜਾਣੂ ਹੈ ਕਿ ਜੰਗ ਦਾ ਮੁੱਖ ਕਾਰਨ 7 ਅਕਤੂਬਰ ਨੂੰ ਇਜ਼ਰਾਈਲ 'ਚ ਹੋਏ ਅੱਤਵਾਦੀ ਹਮਲੇ ਹਨ। ਹਮਲੇ ਬੇਹੱਦ ਹੈਰਾਨ ਕਰਨ ਵਾਲੇ ਸਨ ਅਤੇ ਅਸੀਂ ਸਪਸ਼ਟ ਤੌਰ ਤੇ ਇਸ ਦੀ ਨਿੰਦਾ ਕਰਦੇ ਹਾਂ। ਭਾਰਤ ਦਾ ਅੱਤਵਾਦੀ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦਾ ਨਜ਼ਰੀਆ ਰਿਹਾ ਹੈ। ਅੱਤਵਾਦ ਅਤੇ ਬੰਦਕ ਬਣਾਉਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕੰਬੋਜ਼ ਨੇ ਕਿਹਾ ਕਿ ਭਾਰਤ ਬੰਦਕ ਬਣਾਏ ਗਏ ਲੋਕਾਂ ਦੀ ਫੌਰੀ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਾ ਹੈ। ਗਾਜ਼ਾ ਪੱਟੀ 'ਚ ਮਾਨਵੀ ਸਹਾਇਤਾ ਦੀ ਸਪਲਾਈ ਨੂੰ ਲੈ ਕੇ 22 ਦਸੰਬਰ 2023 ਨੂੰ ਸੁਰੱਖਿਆ ਪਰਿਸ਼ਦ 'ਚ ਪੇਸ਼ ਇੱਕ ਮਤੇ 'ਚ ਰੂਸ ਵੱਲੋਂ ਪ੍ਰਸਤਾਵਿਤ ਸ਼ੋਅ ਤੇ ਅਮਰੀਕਾ ਵੱਲੋਂ ਵੀਟੋ ਦੀ ਵਰਤੋਂ ਕੀਤੇ ਜਾਣ ਮਗਰੋਂ ਮਹਾਸਭਾ ਦੀ ਇਹ ਮੀਟਿੰਗ ਸੱਦੀ ਗਈ ਸੀ। ਰੁਚੀਕਾ ਕੰਬੋਜ਼ ਨੇ ਕਿਹਾ ਕਿ ਭਾਰਤ ਨੇ G20 ਬ੍ਰਿਕਸ ਅਤੇ ਵਾਇਸ ਆਫ ਗਲੋਬਲ ਸਾਊਥ ਸੰਮੇਲਨ 'ਚ ਵੀ ਜੰਗ ਬਾਰੇ ਆਪਣੇ ਵਿਚਾਰ ਪ੍ਰਗਟਾਏ ਸਨ। ਉਨ੍ਹਾਂ ਆਸ ਜਤਾਈ ਸੀ ਕਿ ਸਲਾਮਤੀ ਪਰਿਸ਼ਦ ਵੱਲੋਂ ਦਸੰਬਰ 'ਚ ਅਪਣਾਏ ਗਏ ਮਤੇ ਨਾਲ ਮਾਨਵੀ ਸਹਾਇਤਾ ਪਹੁੰਚਾਉਣ 'ਚ ਮਦਦ ਮਿਲੇਗੀ। ਉਧਰ ਟੋਰਾਂਟੋ ਹਵਾਈ ਅੱਡੇ ਤੋਂ ਦੁਬਈ ਉਡਾਨ ਭਰਨ ਲਈ ਤਿਆਰ ਜਹਾਜ਼ ਦੇ ਇੱਕ ਯਾਤਰੀ ਨੇ ਅਚਾਨਕ ਖਿੜਕੀ ਖੋਲ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਸਖ਼ਤ ਜ਼ਖਮੀ ਹੋਏ ਯਾਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਜਾਂਚ ਕਰ ਰਹੀ ਹੈ ਕਿ ਯਾਤਰੀ ਨੇ ਇੰਜ ਕਿਉਂ ਕੀਤਾ। ਟੋਰਾਂਟੋ ਹਵਾਈ ਅੱਡਾ ਸੂਤਰਾਂ ਅਨੁਸਾਰ ਏਅਰ ਕੈਨੇਡਾ ਦਾ ਦੁਬਈ ਜਾਣ ਦਾ ਜਹਾਜ਼ 319 ਯਾਤਰੀਆਂ ਲੈ ਕੇ ਉਡਾਨ ਭਰਨ ਲਈ ਗੇਟ ਤੋਂ ਰਨਵੇ ਜਾਣ ਲਈ ਤਿਆਰ ਸੀ ਜਦ ਇੱਕ ਯਾਤਰੀ ਨੇ ਸੱਜੇ ਪਾਸੇ ਵਾਲੀ ਖਿੜਕੀ ਖੋਲ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਜ਼ਖਮੀ ਹੋਏ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਕਾਰਨ ਜਹਾਜ਼ ਕੁਝ ਦੇਰੀ ਨਾਲ ਉਡਾਨ ਭਰ ਸਕਿਆ। ਪੁਲਿਸ ਪਤਾ ਲਗਾ ਰਹੀ ਹੈ ਕਿ ਯਾਤਰੀ ਨੂੰ ਕੋਈ ਤਕਲੀਫ ਹੋਈ, ਸ਼ਰਾਰਤ ਸੂਝੀ ਜਾਂ ਇਸ ਦਾ ਕੋਈ ਹੋਰ ਮੰਤਵ ਤਾਂ ਨਹੀਂ ਸੀ। ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਰੂਸ ਖਿਲਾਫ ਹੋਰ ਹਿਮਾਇਤ ਲੈਣ ਲਈ ਅੱਜ ਲਿਥੁਆਨੀਆ ਪਹੁੰਚੇ ਹਨ। ਆਪਣੀ ਹਵਾਈ ਰੱਖਿਆ ਹੋਰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਉਹ ਐਸਟੋਨੀਆ ਅਤੇ ਲਾਤਵੀਆ ਦੇ ਦੌਰੇ ਤੇ ਵੀ ਜਾਣਗੇ। ਜ਼ੇਲੈਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ਤੇ ਕਿਹਾ ਹੈ ਕਿ ਬਾਲਟਿਕ ਮੁਲਕਾਂ ਦੇ ਦੌਰੇ ਦਾ ਮਕਸਦ ਸੁਰੱਖਿਆ ਚਿੰਤਾਵਾਂ ਹਨ ਅਤੇ ਯੂਕਰੇਨ ਆਸ ਕਰਦਾ ਹੈ ਕਿ ਉਸ ਨੂੰ ਯੂਰੋਪੀਅਨ ਯੂਨੀਅਨ ਅਤੇ ਨਾਟੋ 'ਚ ਸ਼ਾਮਲ ਕਰ ਲਿਆ ਜਾਵੇ। ਬਾਲਟਿਕ ਸਾਗਰ ਨਾਲ ਲੱਗਦੇ ਛੋਟੇ ਮੁਲਕ ਯੂਕਰੇਨ ਨੂੰ ਸਿਆਸੀ, ਵਿੱਤੀ ਅਤੇ ਫੌਜ ਪੱਖੋਂ ਹਿਮਾਇਤ ਦੇ ਰਹੇ ਹਨ। ਬਾਲਟਿਕ ਮੁਲਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਹ ਰੂਸ ਦਾ ਅਗਲਾ ਨਿਸ਼ਾਨਾ ਹੋ ਸਕਦੇ ਹਨ। ਸੋਵੀਅਤ ਯੂਨੀਅਨ ਦੇ 1991 'ਚ ਟੁੱਟਣ ਮਗਰੋਂ ਤਿੰਨੋਂ ਮੁਲਕ ਰੂਸ ਤੋਂ ਵੱਖ ਹੋ ਗਏ ਸਨ। ਸਾਲ 2004 'ਚ ਨਾਟੋ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਅਮਰੀਕਾ ਅਤੇ ਉਸਦੇ ਪੱਛਮੀ ਭਾਈਵਾਲਾਂ ਤੋਂ ਸੁਰੱਖਿਆ ਮਿਲ ਗਈ ਸੀ। ਇਸ ਮੌਕੇ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਰੋਕਿਆ ਜਾ ਸਕਦਾ ਹੈ ਜੋ ਕੀਵ ਨੂੰ ਹਵਾਈ ਮਦਦ ਦਿੱਤੀ ਜਾਵੇ। ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਲਿਥੁਆਨੀਆ ਦੀ ਰਾਜਧਾਨੀ ਵਿਲਨਸ 'ਚ ਕਿਹਾ ਕਿ ਯੂਕਰੇਨ ਨੇ ਦੁਨੀਆ ਨੂੰ ਉਧਰ ਅਮਰੀਕਾ ਦੇ ਰੱਖਿਆ ਮੰਤਰੀ ਲੋਇਨ ਜੇ ਆਸਟਿਨ ਨੂੰ ਗਦੂਦਾ ਦਾ ਕੈਂਸਰ ਸੀ ਅਤੇ ਪਿਛਲੇ ਮਹੀਨੇ ਉਹਨਾਂ ਦਾ ਆਪਰੇਸ਼ਨ ਹੋਇਆ ਹੈ। ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਟਰੋਮਾ ਮੈਡੀਕਲ ਡਾਇਰੈਕਟਰ ਨੇ ਬਿਆਨ ਚ ਕਿਹਾ ਹੈ ਕਿ ਆਸਟਿਨ ਨੂੰ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਕੈਂਸਰ ਦਾ ਪਤਾ ਲੱਗਿਆ ਸੀ। 70 ਸਾਲਾ ਆਸਟਿਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਡਾਕਟਰੀ ਟੀਮ ਨਾਲ ਸਲਾਹ ਮਸ਼ਵਰੇ ਤੋਂ ਬਾਅਦ 22 ਦਸੰਬਰ 2023 ਨੂੰ ਸਰਜਰੀ ਹੋਈ ਅਤੇ ਅਗਲੀ ਸਵੇਰ ਉਹ ਘਰ ਚਲੇ ਗਏ ਸਨ। ਉਧਰ ਕਾਂਗਰਸ ਦੇ ਨੌਜਵਾਨ ਵਰਕਰਾਂ ਨੂੰ ਲੋਕਾਂ ਨਾਲ ਸੰਪਰਕ ਵਧਾਉਣ ਦਾ ਸੱਦਾ ਦਿੰਦਿਆਂ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਬਰਕਰਾਰ ਰੱਖਦਿਆਂ ਪਾਰਟੀ ਦੀ ਵਿਚਾਰਧਾਰਾ ਅਤੇ ਏਜੰਡੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਅਤੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਰਟੀ ਦੇ ਮੋਹਰੀ ਸੈੱਲਾਂ ਦੇ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੜਗੇ ਨੇ ਕਿਹਾ ਕਿ